ਤੁਰਕ ਦੁਸ਼ਟ ਸਭ ਛੈ ਕੀਏ ਹਰ ਨਾਮ ਉਚਾਰਾ 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 ਹਰ ਨਾਮ ਉਚਾਰਾ ਹਰ ਨਾਮ ਉਚਾਰਾ ਸ੍ਰੀ ਵਾਹਿਗੁਰੂ 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 ਹਰ ਨਾਮ ਉਚਾਰਾ ਹਰ ਨਾਮ ਉਚਾਰਾ ਓ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਜਿਨ ਅਲਪ ਅਕਾਲ ਨਿਰੰਜਨਾ ਜਪਿਓ ਨਿਰੰਕਾਰਾ ਜਿਨ ਅਲਪ ਅਕਾਲ ਨਿਰੰਜਨਾ ਜਪਿਓ ਨਿਰੰਕਾਰਾ ਵਾਹਿਗੁਰੂ 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 ਜਪਿਓ ਨਿਰੰਕਾਰਾ ਜਪਿਓ ਨਿਰੰਕਾਰਾ ਜਿਉਂ ਉਪਜੇ ਸਿੰਘ ਭੁਜੰਗੀਏ ਜਿਉਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ ਜਿਉਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ ਤੁਰਕ ਦੁਸ਼ਟ ਸਭ ਛੈ ਕੀਏ ਨਾਮ ਉਚਾਰਾ ਤੇ ਤੁਰਕ ਤੁਰਕ ਸਭ ਛੈ ਕੀਏ ਹਰ ਨਾਮ ਉਚਾਰਾ ਫਿਰ ਸੁਣ ਕਰ ਐਸੀ ਧਮਕ ਕੋ ਕਾਂਪੇ ਗਿਰ ਪਾਰਾ ਫਿਰ ਸੁਣ ਕਰ ਐਸੀ ਧਮਕ ਕੋ ਕਾਂਪੇ ਗਿਰ ਪਾਰਾ ਏ ਗਹ ਐਸੀ ਖੜਗ ਦਿਖਾਇਓ ਐਸੀ ਖੜਗ ਦਿਖਾਇਓ ਤੋ ਸਕੇ ਨ ਚੇਲਾ ਕਹ ਐਸੀ ਖੜਗ ਦਿਖਾਇਓ ਤੋ ਸਕੇ ਨ ਚੇਲਾ ਹੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਪਾਹਲ ਖੰਡੇਦਾਰ
ਪੀਓ ਪਾਹਲ ਖੰਡੇਦਾਰ
ਹੋਏ ਜਨਮ ਸੁਹੇਲਾ ਏ ਹੋਏ ਜਨਮ ਸੁਹੇਲਾ ਜੋ ਉੱਠ ਭੱਬ ਕੇ ਬਲਵੀਰ ਸਿੰਘ ਜੋ ਉੱਠ ਭੱਬ ਕੇ
ਬਲਵੀਰ
ਸਿੰਘ ਸ਼ਸਤਰ ਚਮਕਾਏ ਜੋ ਉੱਠ ਭਵ ਕੇ ਬਲਵੀਰ ਸਿੰਘ ਸ਼ਸਤਰ ਚਮਕਾਏ ਜੋ ਉੱਠ ਭਵ ਕੇ ਬਲਵੀਰ ਸਿੰਘ ਸ਼ਸਤਰ ਚਮਕਾਏ ਜੋ ਉੱਠ ਭਵ ਕੇ ਬਲਵੀਰ ਸਿੰਘ ਸ਼ਸਤਰ ਚਮਕਾਏ ਇਹ ਉੱਠ ਭਵ ਕੇ ਉਹ ਉੱਠ ਭਵ ਕੇ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੋ ਉੱਠ ਭਵ ਕੇ ਬਲਵੀਰ ਸਿੰਘ ਸ਼ਸਤਰ ਚਮਕਾਏ ਜੋ
ਭਵ ਕੇ ਬਲਵੀਰ ਸਿੰਘ ਸ਼ਸਤਰ ਚਮਕਾਏ।
ਏ ਹਰ ਕਾ ਨਾਮ ਕੋਟ ਲੱਖ ਬਾਹਾਂ, ਹਰ ਕਾ ਨਾਮ ਕੋਟ ਲੱਖ ਬਾਹਾਂ,
ਹਰ ਕਾ ਨਾਮ ਕੋਟ ਲੱਖ ਬਾਹਾਂ, ਹਰ ਕਾ ਨਾਮ ਕੋਟ ਲੱਖ ਬਾਹਾਂ।
ਹੁਣ ਕਰ ਐਸੀ ਧਮਕ ਕੋ ਕਾਂਪੇ ਗਿਰ ਪਾਰਾ,
ਫਿਰ ਸੁਣ ਕਰ ਐਸੀ ਧਮਕ ਕੋ ਕਾਂਪੇ ਗਿਰ ਪਾਰਾ।
ਇਹ ਤੁਰਕ ਦੁਸ਼ਟ ਸਭ ਛੈ ਕੀਏ ਹਰ ਨਾਮ ਉਚਾਰਾ,
ਇਹ ਤੁਰਕ ਦੁਸ਼ਟ ਸਭ ਛੈ ਕੀਏ ਹਰ ਨਾਮ ਉਚਾਰਾ।
ਇਹ ਗਹ ਐਸੀ ਖੜਗ ਦਿਖਾਇਓ ਨ,
ਗਹ ਐਸੀ ਖੜਗ ਦਿਖਾਇਓ
ਕੋ ਸਕੇ ਨ ਚੇਲਾ। ਵਾਹ ਵਾਹ
ਗੋਬਿੰਦ ਸਿੰਘ ਆਪੇ ਗੁਰ ਚੇਲਾ,
ਏ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆ ਗੁਰਬਾਣੀ ਨਹੀਂ ਹੈ ਇਹ, ਐਸੇ ਸਿੰਘ ਦੀ ਉਸ ਵੇਲੇ ਦੀ ਅੱਖਾਂ ਡਿੱਠੀਆਂ ਹਾਲਤਾਂ ਲਿਖ ਰਿਹਾ ਹੈ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਉਰਨ ਤੋਂ ਬਾਅਦ ਥੋੜ੍ਹੇ ਅਰਸੇ ਬਾਅਦ ਹੀ ਇਹ ਸਿੰਘ ਹੋਇਆ ਹੈ। ਇਹਦਾ ਨਾਂ ਹੈ ਭਾਈ ਗੁਰਦਾਸ ਸਿੰਘ। ਇਹਨੇ ਖੰਡੇ ਬਾਟੇ ਦੀ ਪੌਲ ਲੈ ਕੇ ਜੋ ਸਾਹਮਣੇ ਦੇਖ ਰਿਹਾ ਸੀ ਉਹ ਸਾਰੀਆਂ ਵਾਰਾਂ ਲਿਖੀਆਂ, ਭਾਈ ਗੁਰਦਾਸ ਸਿੰਘ ਦੀਆਂ ਵਾਰਾਂ, ਜਿਹਦਾ ਕਿ ਵਾਰ ਦਾ ਆਹ ਹਿੱਸਾ ਉਸ ਵੇਲੇ ਦੇ ਸਾਰੀ ਸਿੱਖ ਕੌਮ ਨਾਲ ਅਪਣਾ ਲਿਆ ਸੀ। ਔਰ ਉਹ ਇਹ ਚੀਜ਼ ਹੈ,
ਪੀਵੋ ਪਾਹਲ ਖੰਡੇ ਤਾਰ, ਪੀਵੋ ਪਾਹਲ ਖੰਡੇ ਤਾਰ,
ਹੋਏ ਜਨਮ
ਸੁਹੇਲਾ।
ਵੋ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਦਸ਼ਮ ਪਾਤਸ਼ਾਹ ਦੀ ਬਾਬਤ ਲਿਖਿਆ ਹੈ, ਜਿਹੜੀ ਕਿ ਤੁਕਾਂ ਤੁਕਾਂ 'ਤੇ ਨਹੀਂ ਹੈ, ਉਸ ਹਿਸਟੋਰੀਅਨ ਦੀ ਇਹ ਚੀਜ਼ ਮੰਨ ਲਈ ਗਈ ਸੀ ਸਾਰੇ ਪੁਰਾਤਨ ਸਿੰਘਾਂ ਨਾਲ ਉਸ ਵੇਲੇ ਦਸ਼ਮ ਪਾਤਸ਼ਾਹ ਤੋਂ ਬਾਅਦ, ਜਿਹੜਾ ਪੰਜਾਬ ਦੀ ਧਰਤੀ 'ਤੇ ਐਡਾ ਜ਼ੁਲਮ ਹੋ ਰਿਹਾ ਸੀ, ਸਾਡੀਆਂ ਕੁੜੀਆਂ ਚੱਕ ਕੇ ਲੈ ਜਾਂਦੇ ਸੀ ਪਠਾਨ ਅਫਗਾਨਿਸਤਾਨ ਨੂੰ ਆਉਂਦੇ ਸੀ, ਔਰ ਇਹਨੂੰ ਤੱਪੜ ਵਾਂਗੂ ਧਰਤੀ ਨੂੰ ਪੰਜਾਬ ਨੂੰ ਵਜਾ ਕੇ ਗਾਂ ਹਿੰਦੁਸਤਾਨ ਨੂੰ ਲੁੱਟਣ ਜਾਂਦੇ ਸੀ, ਵਾਪਸੀ ਵੇਲੇ ਫਿਰ ਸਾਡੇ ਕੋਠੇ 'ਚ ਆ ਜਾਂਦੇ, ਕੁੜੀਆਂ ਚੱਕ ਕੇ ਲੈ ਜਾਂਦੇ, ਮਹਾਰਾਜਾ ਨੇ ਐਸਾ ਫਿਰ ਖੰਡੇ ਦੀ ਬਾਟੇ ਦੀ ਪੌਲ ਚਲਾਈ ਜਿਹਦੇ ਵਿੱਚ ਦੀਖਿਆ ਦੀ ਰਸਮ ਬਦਲ ਦਿੱਤੀ। ਅਸੀਂ ਯਾਦ ਰਹੇ ਪੂਣੀ ਸ਼ੁਰੂ ਕੀਤੀ ਸੀ ਇਸੇ ਸਿੰਘ ਦੀ ਹਿਸਟਰੀ ਤੋਂ, ਵੀ ਜਿਹੜਾ ਬੋਲਾ ਅਪਣਾ ਲਿਆ ਹੈ ਪੰਥ ਨੇ ਉਸ ਵੇਲੇ ਉਹ ਸਾਰਾ ਉਹ ਇਹ ਸੀ,
ਆਪੇ ਜਨਮ ਸੁਹੇਲਾ, ਜਨਮ ਸੁਹੇਲਾ।
ਔਰ ਤਦੇ ਪੁਰਾਤਨ ਤੋਂ ਪੁਰਾਤਨ ਰਹਿਤਨਾਮਿਆਂ 'ਚ ਵੀ ਐਸੀਆਂ ਇੰਸਟਰਕਸ਼ਨਾਂ ਸੀ, ਅਵਰ ਪੌਲ ਨਾ ਲੇ ਖੰਡੇ ਕੀ ਪੌਹਲ ਛਕੇ। ਪੌਹਲ ਜੋਗੀਆਂ ਦਾ ਲਫ਼ਜ਼ ਸੀ, ਪਿੱਛੇ ਨਖੇਰ ਆਇਆ ਇਹ ਲੜੀ ਸ਼ੁਰੂ ਕਰਨ ਤੋਂ ਪਹਿਲਾਂ। ਦਸਮ ਪਾਤਸ਼ਾਹ ਨੂੰ ਇਹ ਰੀਤ ਕਿਉਂ ਬਦਲਣੀ ਪਈ, ਗੁਰੂ ਨਾਨਕ ਤੋਂ ਲੈ ਕੇ ਨੌਵੇਂ ਗੁਰੂ ਤੱਕ ਸਾਰਾ ਜਿਹੜਾ ਗੁਰਮੰਤਰ ਮਿਲਦਾ ਸੀ ਕੰਨ 'ਚ ਮਿਲਦਾ ਸੀ, ਦੀਖਿਆ ਜਿਹਨੂੰ ਸਾਰੀ ਬਾਣੀ 'ਚ ਕਿਹਾ ਹੈ, ਸਾਰੀ ਬਾਣੀ 'ਚ ਖੰਡੇ ਪੀਵੋ ਪੌਲ ਖੰਡੇ ਤਾਰ ਨਹੀਂ ਆਏਗੀ, ਸਾਰੀ ਬਾਣੀ 'ਚ ਦੀਖਿਆ ਚੱਲੇਗੀ। ਔਰ ਦੀਖਿਆ ਦਾ ਲਫ਼ਜ਼ ਦੇ ਅਸੀਂ ਸ਼ਬਦ ਲਈ ਆ ਰਹੇ ਹਾਂ ਗੁਰੂ ਨਾਨਕ ਤੋਂ, ਲੇਕਿਨ ਦਸਮ ਪਾਤਸ਼ਾਹ ਨਾਲ ਇਹ ਰੀਤ ਬਦਲਣੀ ਪਈ, ਕਿਉਂਕਿ ਉਹਨਾਂ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਰ ਥਾਲੀ 'ਚ ਉੱਤੋਂ ਪਰਦੇ ਨਾਲ ਟੱਕਿਆ, ਥਾਲੀ 'ਚੋਂ ਪਰਦਾ ਚੱਕ ਕੇ ਉਸ ਬੰਦੇ ਨਾਲ ਜਿਹਨੇ ਸ਼ੀਸ਼ ਦਿੱਲੀ ਤੋਂ ਲਿਆਇਆ ਸੀ ਬਾਪ ਦਾ ਸੀਸ ਦੇਖ ਕੇ ਸਾਰਾ ਕੁਛ ਕਹਿੰਦੇ ਹੋਣੇ, ਪੌਲ ਦੀ ਰਸਮ ਵੀ ਬਦਲਣੀ ਪੈਣੀ ਆ ਦੀਖਿਆ ਦੀ। ਕੰਨ ਦੀ ਬਜਾਏ ਉਹਨਾਂ ਨੇ ਖੰਡੇ ਦੀ ਧਾਰ ਚੁਣ ਗਾਤੀ ਸਾਰੀ ਇਹ ਰਸਮ, ਇਸ ਕਰਕੇ ਇਹ ਪੀਵ ਪੌਲ ਖੰਡੇ ਧਾਰ। ਪਰ ਜੋਗੀ ਪੌਲ ਦਿੰਦੇ ਸੀ ਔਰ ਜੋਗੀ ਨੂੰ ਅੱਧਾ ਜ਼ਮੀਨ 'ਚ ਗੱਡ ਕੇ ਉਹਦੇ ਫਿਰ ਕੰਨ ਪਾੜਦੇ ਸੀ, ਉਹਦੇ 'ਚ ਮੁੰਦਰਾ ਪਾਉਂਦੇ ਸੀ ਔਰ ਉਹਨੂੰ ਦੀਖਿਅਤ ਕਰਦੇ ਸੀ ਇਸ ਤਰ੍ਹਾਂ। ਔਰ ਜੋ ਉੱਧਰ ਬ੍ਰਾਹਮਣ ਸੀ, ਗੁਰ ਬ੍ਰਾਹਮਣ ਥਿਆ ਅਤੇ ਸਿੱਖਾ ਕੰਨ ਚੜ੍ਹਾਈਆਂ, ਬ੍ਰਾਹਮਣ ਮੰਤਰ ਦੇ ਰਿਹਾ ਸੀ ਦੂਸਰੀ ਹਿੰਦੂ ਕੌਮ ਨੂੰ, ਸਾਰਾ ਦਾ ਵੱਡਾ ਬਣਿਆ ਬੈਠਾ ਸੀ, ਆਪ ਗੁਰ ਬਣਿਆ ਬੈਠਾ ਸੀ ਰੱਬ, ਔਰ ਉਹ ਦੀਖਿਅਤ ਕਰਨ ਦਾ ਉਹਨੂੰ ਹੁਕਮ ਸੀ। ਔਰ ਆਪ ਕਿਸੇ ਹੋਰ ਕੋਈ ਕੌਮ ਦੀਖਿਅਤ ਨਹੀਂ ਸੀ ਕਰ ਸਕਦੀ, ਬਾਕੀ ਸ਼ੂਦਰਾਂ ਨੂੰ ਉਹ ਮੰਤਰ ਨਹੀਂ ਸੀ ਦਿੰਦੇ। ਸ਼ੂਦਰ ਨੀਵੀਂ ਜਾਤ ਨੂੰ ਕੋਈ ਮੰਤਰ ਸੁਣ ਨਹੀਂ ਸੀ ਸਕਦਾ ਨਾ ਜਪ ਸਕਦਾ ਸੀ, ਖੱਤਰੀ ਬਾਕੀ ਉਚਲੀਆਂ ਜਾਤਾਂ ਨੂੰ ਇਹ ਦਿੰਦਾ ਸੀ ਬ੍ਰਾਹਮਣ। ਔਰ ਸਿੱਖਾ ਕੰਨ ਚੜ੍ਹਾਈਆਂ, ਕੰਨ 'ਚ ਮੰਤਰ ਦਿੰਦਾ ਸੀ, ਬਾਬੇ ਨਾਨਕ ਨਾ ਦੇਖੇ ਆਣ ਕੇ ਸਾਰੇ, ਉਹਨੇ ਫਿਰ ਦੀਖਿਆ ਦੇਣ ਦੀ ਰਸਮ ਉਹਨਾਂ ਨੂੰ ਤੋਰਨੀ ਪਈ। ਔਰ ਇਸੇ ਕਰਕੇ ਫਿਰ ਜਿਹੜੀ ਇੰਨੀ ਰਸਮ ਇਹ ਤੁਰੀ ਔਰ ਸਾਰਾ ਗਿਆਨ ਫਿਰ ਇਕੱਠਾ ਕੀਤਾ, ਅਕਾਲ ਪੁਰਖ ਨਾਲ ਮਦਦ ਕੀਤੀ ਔਰ ਇਹ ਸਾਰਾ ਗਿਆਨ ਜਿੰਨਾ ਰੈਵੋਲਿਊਸ਼ਨਰੀ ਗਿਆਨ ਇਸ ਗ੍ਰੰਥ 'ਚ ਆਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉਹਦੇ ਵਿੱਚ ਸਾਰਾ ਹੀ ਬ੍ਰਹਮਣਵਾਦ ਜਿਹੜੀ ਯੁੱਗਾਂ 'ਚ ਚਲੀ ਆ ਰਹੀ ਸੀ ਉਹਦੇ ਅਗੇਂਸਟ ਸ਼ਬਦ ਆਏ ਹੈ, ਰੈਲੇਟਿਵ ਗਿਆਨ ਹੈ, ਬੜੀਆਂ ਸੂਖਸ਼ਮ ਚੋਟਾਂ ਲਾਈਆਂ ਹੈ ਤਾਂ ਕਿ ਕੌਮ ਇਹ ਬ੍ਰਹਮਣਵਾਦ ਤੋਂ ਪਰੇ ਹਟੇ। ਔਰ ਇਸ ਕਰਕੇ ਸਾਰੀ ਇਹਦੀ ਰਸਮ ਸੀ, ਕੰਨ 'ਚ ਮੰਤਰ ਨੌ ਪਾਤਸ਼ਾਹੀਆਂ ਤੱਕ ਮਿਲਦਾ ਸੀ, ਲੇਕਿਨ ਦਸਮ ਪਾਤਸ਼ਾਹ ਐਸਾ ਯੁੱਗ ਪੁਰਸ਼ ਉੱਠਿਆ ਜਿਹਨੇ ਰਿਲੀਜਨ 'ਚ ਪਹਿਲੀ ਵਾਰੀ ਡੈਮੋਕ੍ਰੇਸੀ ਲਿਆਂਦੀ ਔਰ ਪੰਜਾਂ ਦੇ ਹਵਾਲੇ ਕਰ ਦਿੱਤਾ, ਆਪ ਗੋਡਿਆਂ ਭਾਰ ਹੋ ਕੇ ਇਹ ਰਸਮ ਲਈ। ਔਰ ਤਦੇ ਉਹ ਜਿਹੜਾ ਹਿਸਟੋਰੀਅਨ ਦੇਖ ਰਿਹਾ ਸੀ ਕਹਿੰਦੇ ਅਜੀਬ ਗੁਰੂ ਹੈ ਆਪੇ ਖੰਡੇ ਬਾਟੇ ਦੀ ਪੌਲ ਚਲਾਈ ਉਹਨਾਂ ਨਾਲ, ਆਪ ਲਈ ਪਹਿਲਾਂ ਕਰਕੇ ਦੱਸੀ। ਔਰ ਉੱਥੋਂ ਬਾਅਦ ਨਵਾਬ ਕਪੂਰ ਸਿੰਘ ਜਿਹੜਾ ਸਭ ਤੋਂ ਵੱਡਾ ਸਿੰਘਾਂ ਦਾ ਸਰਦਾਰ ਹੁੰਦਾ ਸੀ ਉਸ ਵੇਲੇ, ਨਵਾਬ ਕਪੂਰ ਸਿੰਘ ਅਹਿਮਦ ਸ਼ਾਹ ਅਬਦਾਲੀ ਦੇ ਵੇਲੇ, ਉਹਨਾਂ ਨਵਾਬ ਕਪੂਰ ਸਿੰਘ ਦੇ ਘੋੜੇ ਦੇ ਗਰਦਨ ਦੇ ਉੱਤੇ ਹਮੇਸ਼ਾ ਸੱਜੇ ਬੰਨੇ ਖੰਡਾ ਖੱਬੇ ਬੰਨੇ ਬਾਟਾ ਰੱਸੀ ਨਾਲ ਲਟਕਾ ਕੇ ਆਪਣੀ ਕਾਠੀ ਨਾਲ ਬੰਨਿਆ ਸੀ ਤਾਂ ਕਿ ਉਤਰਦਾ ਸੀ, ਬੜੇ ਬੜੇ ਲੋੜ ਸੀ ਸਿੰਘ ਸਜਾਉਣ ਦੀ, ਇਸ ਕਰਕੇ ਉੱਤਰ ਕੇ ਆਪ ਵਿੱਚ ਸ਼ਾਮਿਲ ਹੁੰਦਾ ਸੀ ਔਰ ਚਾਰ ਸਿੰਘ ਹੋਰ ਇਕੱਠੇ ਕਰਕੇ ਨਾਲ ਉਹ 'ਚ ਪਾਣੀ ਪਾ ਕੇ ਔਰ ਸਾਰਾ ਬਾਟੇ ਦਾ ਇਹ ਖੰਡੇ ਬਾਟੇ ਦੀ ਪੌਲ ਫਿਰ ਉਹਨੇ ਇੰਨੀ ਵਰਤਾਈ, ਇੰਨੇ ਸਿੰਘ ਤਿਆਰ ਕੀਤੇ ਔਰ ਉਹਦੇ ਵਿੱਚ ਸਾਰੀ ਭਾਵੇਂ ਰਸਮ ਕਿਸ ਤਰ੍ਹਾਂ ਕੋਈ ਕਰ ਰਿਹਾ ਹੈ, ਪਰ ਸ਼ੁਕਰ ਕਰੋ ਵੀ ਸਾਡੀ ਕੌਮ ਕੋਲ ਅਸਲ ਚੀਜ਼ ਬਚੀ ਪਈ ਹੈ। ਕੋਈ ਕਿਤੇ ਉਹ ਅੰਮ੍ਰਿਤ ਛੱਕ ਲਓ, ਸਭ ਕੁਛ ਕਰ ਲਓ, ਪਰ ਆਹ ਜਿਹੜੀ ਰੀੜ ਦੀ ਹੱਡੀ ਹੈ ਇਸ ਪੌਲ ਦੇਣ ਦੀ, ਉਹ ਸਾਡੇ ਕੋਲ ਕਾਇਮ ਆ, ਉਹ ਕੀ ਹੈ ਬੋਲੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਤੋਂ ਤੂੰ ਵਾਹਿਗੁਰੂ ਦਾ ਗੁਲਾਮ ਹੈ, ਖਾਲਸਾ ਮੈਨੇ ਗੁਲਾਮ, ਔਰ ਉਹਦੀ ਜਾਇਦਾਦ ਆ ਤੂੰ, ਇਸ ਕਰਕੇ ਵੀ ਵਾਹਿਗੁਰੂ ਦਾ ਖਾਲਸਾ ਹੈ ਔਰ ਤੂੰ ਜੈ ਵੀ ਜਿਹੜੀ ਕਰਨੀ ਹੈ ਫਤਿਹ ਉਹ ਤੂੰ ਅਕਾਲ ਪੁਰਖ ਦੀ ਕਰਨੀ ਹੈ ਹਮੇਸ਼ਾ। ਇਸ ਕਰਕੇ ਇਹ ਜਿਹੜੀਆਂ ਰੀਤਾਂ ਚੱਲੀਆਂ ਆ ਰਹੀਆਂ ਸਾਰੀਆਂ, ਇਹ ਦਸਮ ਪਾਤਸ਼ਾਹ ਦੀਆਂ ਚਲਾਈਆਂ ਹੋਈਆਂ ਹੈ। ਆਪ ਉਹਨੇ ਗੋਡਿਆਂ ਪਾਰ ਹੋ ਕੇ ਪੌੜ ਲਈ ਸਾਰਾ, ਔਰ ਸਾਰੇ ਪਹਿਲਾਂ ਨਾਂ ਗੋਬਿੰਦ ਰਾਏ, ਕੋਈ ਮੱਲ, ਕੋਈ ਦੂਸਰੇ, ਸਾਰੇ ਐਸੇ ਨਾਂ ਹੁੰਦੇ ਸੀ, ਲਾਸਟ ਨੇਮ ਚੇਂਜ ਕੀਤਾ। ਉਹਨਾਂ ਨੇ ਕਿਹਾ ਵੀ ਸਾਡੇ ਸਿੰਘ ਸਭ ਤੋਂ ਵਧੀਆ ਰਾਜਪੂਤ ਸਿੰਘ ਨੇ, ਇਸ ਕਰਕੇ ਉਹਨਾਂ ਨਾਲ ਆਹ ਨਾਮ ਵਿੱਚ ਰੱਖਤਾ ਵੀ ਹਰ ਸਿੱਖ ਦਾ ਨਾਂ ਜੋ ਪੌੜ ਲੈ ਜੇ ਉਹ ਸਿੰਘ ਹੋਏਗਾ। ਆਪ ਗੋਬਿੰਦ ਰਾਏ ਸੀ ਪਹਿਲਾਂ, ਔਰ ਫਿਰ ਵਿਸਾਖੀ ਵਾਲੇ ਦਿਨ ਜਦੋਂ ਇਹ ਪੌਲ ਐਡੀ ਹੋਈ ਉਦੋਂ ਮਹਾਰਾਜ ਆਪ ਪਹਿਲਾਂ ਗੋਬਿੰਦ ਸਿੰਘ ਬਣੇ, ਔਰ ਉੱਥੋਂ ਬਾਅਦ ਆਪਣੇ ਸਾਹਿਬਜ਼ਾਦੇ ਵੀ ਬੇਟੇ ਵੀ ਚਾਰੇ ਸਿੰਘ ਨਾਂ ਰੱਖੇ। ਇਸ ਕਰਕੇ ਔਰ ਬੀਬੀਆਂ ਦਾ ਨਾਂ ਕੌਰ ਹੁੰਦਾ ਸੀ, ਕੌਰ ਹੁੰਦਾ ਸੀ ਜਿਹਨੇ ਗਾਂਹ ਤਖ਼ਤ 'ਤੇ ਬੈਠਣਾ ਹੁੰਦਾ ਸੀ ਸ਼ਹਿਜ਼ਾਦੇ ਨਾਲ। ਇਸ ਕਰਕੇ ਮਹਾਰਾਜ ਨੇ ਕਿਹਾ ਬੀਬੀਆਂ ਦੇ ਨਾਂ ਸ਼ਹਿਜ਼ਾਦੇ ਆਹ ਕਰੋ ਵੀ ਉਹਨਾਂ ਦਾ ਨਾਂ ਕੌਰ ਸਾਹਿਬ ਰੱਖੋ, ਕੌਰ ਕਹਿੰਦੇ ਸੀ, ਇਸ ਕਰਕੇ ਬੀਬੀਆਂ ਦਾ ਨਾਂ ਕੌਰ ਚੱਲਿਆ। ਔਰ ਇਹ ਸਿੰਘਾਂ ਦਾ ਇਹ ਐਸੀਆਂ ਹਿਸਟਰੀ ਸ਼ਾਤਾਂ ਜਿਹੜੀਆਂ ਜਿਸ ਕਰਕੇ ਅਸੀਂ ਇਹ ਵਾਰ ਲਿਆਉਂਦੀ ਹੈ, ਔਰ ਉਹ ਸਾਰੀ ਦੁਨੀਆ ਦਾ ਇਸ ਵੇਲੇ ਹੱਲਾ ਹੋ ਰਿਹਾ ਸਾਡੇ 'ਤੇ ਜੀ, ਅਤੇ ਝੂਠੀ ਕਹਾਣੀਆਂ 'ਤੇ ਯਕੀਨ ਕਰਦੇ ਹੋ, ਮਹਾਰਾਜ ਨੇ ਤੰਬੂ ਲਵਾਏ, ਸਿਰ ਪੰਜ ਵੱਡੇ ਆਹ ਕੀਤਾ ਉੱਥੇ, ਫਿਰ ਖੰਡੇ, ਇਹ ਤਾਂ ਕਹਾਣੀ ਆ, ਸਾਨੂੰ ਬਾਣੀ ਰਾਹੀਂ ਸਮਝਾਓ ਵੀ ਪੌਲ ਤੁਹਾਡੀ ਕੀ ਹੈ। ਅਸੀਂ ਕਹਿੰਦੇ ਹਾਂ ਬਾਣੀ ਦੇ ਆ ਸ਼ਬਦ ਲਿਆ ਰਹੇ ਹਾਂ ਅਸੀਂ, ਔਰ ਉਸੇ ਵੇਲੇ ਸਭ ਤੋਂ ਪਹਿਲੇ ਸ਼ਬਦ ਨਾਲ ਅਸੀਂ ਯੋਗ ਦੀਆਂ ਜੜ੍ਹਾਂ ਪੱਟੀਆਂ ਹੈ ਵੀ ਸਾਡੀ ਜਿਹੜੀ ਹੈ ਸਾਰੀ ਬਾਣੀ 'ਚ ਦੀਖਿਆ ਚੱਲੇਗੀ। ਇਸ ਕਰਕੇ ਅਸੀਂ ਪਹਿਲਾ ਸ਼ਬਦ ਜਿਹੜਾ ਗੁਰੂ ਅੰਗਦ ਸਾਹਿਬ ਨਾਲ ਦੀਖਿਤ ਹੋਏ ਗੁਰੂ ਨਾਨਕ ਕੋਲੋਂ, ਗੁਰੂ ਨਾਨਕ ਨੇ ਉਹਨਾਂ ਨੂੰ ਮੰਤਰ ਦਿੱਤਾ ਔਰ ਉਹ ਸ਼ਬਦ ਅਸੀਂ ਪਹਿਲਾਂ ਅਸੀਂ ਪਿੱਛੇ ਲੈ ਚੁੱਕੇ ਹਾਂ। ਇੱਕ ਆਖਿਆ
ਦੀਖਿਆ ਆਖ ਬੁਝਾਇਆ, ਦੀਖਿਆ ਆਖ ਬੁਝਾਇਆ, ਸਿਖ ਦੀ ਸੱਚੇ ਸਮੇਂ ਉਹ ਤਿੰਨ ਕਾ ਕਿਆ ਉਪਰੇ
ਨਾਲੋਂ ਵੱਡੀ ਹੋਰ ਕੋਈ ਅਸੀਂ ਸਬੂਤ ਨਹੀਂ ਦੇ ਸਕਦੇ। ਗੁਰੂ ਅੰਗਦ ਸਾਹਿਬ ਮਹੱਲੇ ਦੂਜੀ ਦੀ ਇਹ ਬਾਣੀ ਹੈ ਔਰ ਕਿਹਾ ਵੀ ਮੈਨੂੰ ਮੇਰੇ ਗੁਰੂ ਨਾਲ ਕੰਨ 'ਚ ਆ ਕੇ ਬਜਾਤਾ ਸੀ ਵੀ ਆਹ ਜਪੀ ਚਲੀ ਦੀਖਿਆ ਲਫਜ਼ ਹੈ, ਦੀਖਿਆ ਗੁਰਮੰਤਰ ਦੇਣਾ, ਇਸ ਕਰਕੇ ਦੀਖਿਆ ਆਖ ਕੇ ਫਿਰ ਤੂੰ ਆਖ ਕੇ ਜਪੀ, ਆ ਬੁਝਾਤਾ ਮੇਰੇ ਗੁਰੂ ਨੇ। ਔਰ ਸਿਫਤ ਵੀ ਇਹੋ ਹੀ ਹੈ, ਸਿਫਤ ਸਲਾਹ ਵਾਹੋ ਵਾਹੋ ਸਿਫਤ ਸਲਾਹ ਹੈ, ਗੁਰਮੁਖ ਬੂਝੇ ਕੋਈ, ਸਾਡਾ ਸਭ ਕੁਛ ਹੀ ਇਹ ਨਾਮ ਜਪਣਾ ਹੈ ਅਤੇ ਤਿੰਨ ਕੋ ਕਿਆ ਉਹਨੂੰ ਹੋਰ ਉਪਦੇਸ਼ ਲੈਣ ਦੀ ਜ਼ਰੂਰਤ ਨਹੀਂ, ਕਿਉਂਕਿ ਸਾਹਮਣੇ ਯੋਗੀਆਂ ਦੀ ਰਹਿ ਪੀ ਚੱਲੀ ਆਉਂਦੀ ਸੀ। ਇਸ ਕਰਕੇ ਮਹਾਰਾਜ ਨਾਲ ਅਸੀਂ ਅਗਲਾ ਸ਼ਬਦ ਲਿਆ ਸੀ ਵੀ ਪਹਿਲਾ ਉਹਨਾਂ ਨਾਲ ਜਿਹੜਾ ਝਟਕਾ ਲਾਇਆ ਨਾ, ਉਸ ਵੇਲੇ ਯੋਗੀ ਐਡੀ ਪਰਮਾਰ ਸੀ ਔਰ ਦਸਮ ਪਾਤਸ਼ਾਹ ਵੀ ਸਿੰਘਾਂ ਦੇ ਪੁਰਾਤਨ ਰਹਿਤੇ ਨੇ ਅੰਜ ਲਿਖਤੀ ਵੀ ਖੰਡੇ ਕੀ ਪੌਲ ਛਕੇ ਅਵਰ ਪੌਲ ਨਾ ਲੇ, ਇਹ ਪੌਲ ਦਾ ਲਫ਼ਜ਼ ਯੋਗੀਆਂ ਕੋਲ ਮਹਾਰਾਜ ਨੇ ਕੱਢ ਦਿੱਤਾ ਚੁਣ ਕੇ ਔਰ ਉਹਨਾਂ ਨੇ ਕਿਹਾ ਸੀ ਵੀ ਇਹ ਜਿਹੜਾ ਯੋਗ ਦੀ ਅਸਲ ਯੋਗਤਾ ਉਹ ਕੀ ਹੈ।
ਯੋਗ ਯੁਗ ਤੇ ਸੋਨੇ ਆਇਓ ਗੁਰ ਯੋਗ ਯੁਗ ਤੇ ਸੋਨੇ ਆਇਓ ਗੁਰ ਤੇ ਇਹ ਮੋਕੋ ਸਤਗੁਰ ਸ਼ਬਦੇ ਬੁਝਾਇਓ।
ਆਹਾ ਗੁਰਮੰਤਰ ਸ਼ਬਦ ਬਚਨ ਕਈ ਨਾਂ ਦੇ ਆਉਂਦੇ ਹੈ, ਕਹਿੰਦੇ ਮੈਨੂੰ ਪੌਲ ਦੂਸਰੀ ਲੈਣ ਦੀ ਲੋੜ ਨਹੀਂ ਹੈ, ਮੇਰੇ ਸਤਿਗੁਰੂ ਨਾਲ ਯੋਗ ਦੀ ਸਾਰੀ ਯੁਗ ਸਮਝਾਤੀ ਵੀ ਆਹ ਸ਼ਬਦ ਜਪੀ ਚੱਲੀ ਔਰ ਇਹਦੇ ਨਾਲ ਹੀ ਸਭ ਕੁਛ ਬੁੱਝੀ ਜਾਏਗਾ ਤੂੰ।
ਯੋਗ ਯੁਗ ਤੇ ਸੁਣ ਆਇਓ ਗੁਰ ਤੇ ਯੋਗ ਯੁਗ ਤੇ ਸੁਣ ਆਇਓ ਗੁਰ
ਤੇ। ਅਨੇਕ ਸ਼ਬਦ ਲੈ ਕੇ ਅਸੀਂ ਯੋਗ ਦਾ ਪ੍ਰਸੰਗ ਇਹ ਬੰਦ ਕਰਦੇ ਹਾਂ, ਇੰਨੇ ਸ਼ਬਦ ਮਹਾਰਾਜ ਦਿੱਤੇ ਅਸੀਂ ਹੈਰਾਨ ਹੈ, ਫਿਰ ਵੀ ਸਿੰਘਾਂ ਨੂੰ ਔਰ ਸਾਰੀਆਂ ਉਸ ਵੇਲੇ ਦੁਨੀਆਂ ਨੂੰ ਇੰਨਾ ਸੀ ਵੀ ਇੰਨੇ ਸਿੰਘ ਤਿਆਰ ਹੋ ਗਏ ਸੀ ਜਿਹਦਾ ਕੋਈ ਅੰਤ ਨਹੀਂ ਸੀ, ਕਿਉਂਕਿ ਯੋਗੀਆਂ ਦੀ ਇਹ ਪੌਲ ਕੱਟ ਕੇ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਚਲਾਈ ਔਰ ਉੱਥੋਂ ਬਾਅਦ ਉਹ ਕਹਿੰਦੇ ਇਹ ਸਾਰੀਆਂ ਜਿਹੜੀਆਂ ਤੁਸੀਂ ਮੁੰਦਰਾਂ ਆ ਬਾਹਰਲੀਆਂ ਯੋਗੀਓ ਤੁਸੀਂ ਬਾਹਰਲਾ ਮੁੰਦਰਾਂ ਕੰਨਾਂ 'ਚ ਪਾਉਂਦੇ ਹੈ ਅਤੇ ਤੁਸੀਂ ਸਾਡੀ ਮੁੰਦਰਾਂ ਕੀ ਹੈ ਜਿਹੜੀ ਸਾਨੂੰ ਬਚਨ ਮਿਲਦਾ ਹੈ, ਕੰਨ ਥਾਣੀ ਮਿਲਦਾ ਸੀ ਪਹਿਲਾਂ, ਤੇ ਉਹਦੇ ਲਈ ਇਸ਼ਾਰਾ ਸ਼ਬਦ ਕਰ ਰਿਹਾ ਮਹੱਲਾ ਪੰਜਵਾਂ।
ਦੀਖਿਆ ਗੁਰੂ ਕੀ ਇਹ ਮੁੰਦਰਾਂ ਕਾਨੀ, ਦੀਖਿਆ ਗੁਰੂ ਕੀ ਇਹ ਮੁੰਦਰਾਂ ਕਾਨੀ।
ਕੰਨ 'ਚ ਪਹਿਲਾ ਮੰਤਰ ਮਿਲਦਾ ਸੀ ਨੌ ਪਾਤਸ਼ਾਹੀਆਂ ਤੱਕ, ਦਸਮ ਪਾਤਸ਼ਾਹ ਨੇ ਫਿਰ ਖੰਡੇ ਬਾਟੇ ਦੀ ਪੌਲ ਸ਼ੁਰੂ ਕੀਤੀ ਔਰ ਇਹ ਜਿਹੜੀ ਦੀਖਿਆ ਲਫ਼ਜ਼ ਸਾਰੀ ਬਾਣੀ 'ਚ ਹੁਣ ਦੀਖਿਆ ਚੱਲੇਗਾ।
ਦੀਖਿਆ ਗੁਰੂ ਕੀ ਕਾਂ ਮੁੰਦਰਾਂ ਕਾਨੀ, ਦੀਖਿਆ ਗੁਰੂ ਕੀ ਮੁੰਦਰਾਂ ਕਾਨੀ।
ਉਹ ਪੱਕਾ ਕੀ ਕੀਤਾ ਸੀ ਗੁਰੂ ਨਾਨਕ ਨਾਲ ਜਾਂ ਸਾਰੀਆਂ ਪਾਤਸ਼ਾਹੀਆਂ ਨਾਮ ਕੀ ਪੱਕਾ ਕਰ ਰਹੀਆਂ ਸੀ ਵੀ ਕਿਸੇ ਇਨਸਾਨ ਨੂੰ ਗੁਰੂ ਨਹੀਂ ਬਣਾਉਣਾ, ਇੱਕ ਰੱਬ ਤੋਂ ਬਗੈਰ ਕਿਸੇ ਨੂੰ ਹੋਰ ਧਿਆਨ 'ਚ ਨਹੀਂ ਲਿਆਉਣਾ। ਉਹ ਕੀ ਸੀ
ਨਿਰੰਕਾਰ,
ਧਿਆਨ ਨਾ ਦੇਖਣ ਲਫ਼ਜ਼ ਹੈ, ਨਿਰੰਕਾਰ ਦਾ ਮਤਲਬ ਹੈ ਜਿਹਦਾ ਆਕਾਰ ਕੋਈ ਨਹੀਂ ਹੈ, ਜਿਹਦੀ ਬੌਡੀ ਕੋਈ ਨਹੀਂ ਹੈ, ਨਿਰੰਕਾਰ ਅਸੀਂ ਉਸ ਜਿਹਦੀ ਕੋਈ ਦੇਹ ਨਹੀਂ ਹੈ ਅਸੀਂ ਉਹਦੇ ਉਪਾਸ਼ਕ ਹੈ, ਅਤੇ ਉਹ ਪੱਕੀ ਚੀਜ਼ ਕੀਤੀ ਵੀ ਇੱਕ ਤੂੰ ਅਕਾਲ ਪੁਰਖ ਤੋਂ ਬਗੈਰ ਕਿਸੇ ਨੂੰ ਨਹੀਂ ਮੰਨਣਾ। ਦੇਰੜੇ
ਨਿਰੰਕਾਰ ਦੇਰੜੇ
ਆਵੇ, ਕਿਉਂਕਿ ਯੋਗੀ ਗੋਰਖ ਨੂੰ ਸਾਰਿਆਂ ਨੂੰ ਦੇਹ 'ਚ ਗੁਰੂ ਮੰਨਦੇ ਸੀ। ਮਹਾਰਾਜ ਕਹਿੰਦੇ ਨਹੀਂ, ਮਹੱਲਾ ਪੰਜਵਾਂ ਕਹਿ ਰਿਹਾ
ਯੋਗ ਯੁਗ ਤੇ ਸੁਣ ਆਇਓ ਗੁਰ ਤੇ ਯੋਗ ਯੁਗ ਤੇ ਸੁਣ
ਮੇਰੇ ਗੁਰੂ ਨੇ ਮੇਰੇ ਕੰਨ ਚ ਕੀ ਦਿੱਤਾ ਸੀ?
ਮੋਕੋ ਸਤਿਗੁਰ ਸ਼ਬਦ ਗੁਜਾਇਆ, ਸਤਿਗੁਰ ਸ਼ਬਦ ਗੁਜਾਇਆ,
ਸਤਿਗੁਰ ਸ਼ਬਦ ਬੁਝਾਇਓ,
ਮੋਕੋ ਸਤਿਗੁਰ ਸ਼ਬਦ ਬੁਝਾ,
ਮੋਕੋ ਸਤਿਗੁਰ ਸ਼ਬਦ ਬੁਝਾਇਓ,
ਮੋਕੋ ਸਤਿਗੁਰ ਸ਼ਬਦ ਬੁਝਾਇਓ,
ਸਤਿਗੁਰ ਸ਼ਬਦ ਬੁਝਾਇਓ। ਐਡੀ ਪੂਰੀ ਦੇਖਿਆ ਸੀ ਅਕਾਲ ਪੁਰਖ ਨੂੰ ਗੁਰੂ ਮੰਨਣਾ, ਔਰ ਪਰਮੇਸ਼ਰ ਦੇ ਨਾਮ ਤੋਂ ਬਗੈਰ ਕੋਈ ਹੋਰ ਚੀਜ਼ ਨਹੀਂ ਜਪਣੀ, ਕਿਸੇ ਦੇਵਤੇ ਦਾ ਨਹੀਂ, ਕਿਸੇ ਇਨਸਾਨ ਦਾ ਨਹੀਂ, ਕਿਸੇ ਗੁਰੂ ਦਾ ਨਾਮ ਨਹੀਂ ਜਪਣਾ, ਅਕਾਲ ਪੁਰਖ ਦਾ ਨਾਮ ਜਪਣਾ ਔਰ ਉਹਦਾ ਹੀ ਧਿਆਨ ਰੱਖਣਾ, ਇਹ ਸੀ। ਕਿਉਂਕਿ ਸਾਡਾ ਪੂਰਾ ਗੁਰੂ ਅਕਾਲ ਪੁਰਖ ਆਪ ਹੈ। ਮਹੱਲੇ ਪੰਜਵੇਂ ਨਾਲ ਲਾਇਆ ਫਿਰ ਸੁਖਮਨੀ ਸਾਹਿਬ 'ਚ,
ਪੂਰੇ
ਆਪ ਹੈ ਪੌਲ, ਆਪ ਹੈ ਅੰਮ੍ਰਿਤ ਛਕਣਾ, ਆਪ ਹੈ ਸਭ ਕੁਛ। ਇਸ ਕਰਕੇ ਬਾਣੀ 'ਚ ਦੇਖਿਆ ਲਵ ਚਲੇਗਾ, ਇਸ ਨੂੰ ਗਿਆਨ ਨੂੰ ਨਾ ਸਮਝ ਕੇ ਹੀ ਸਾਡੇ 'ਤੇ ਅਟੈਕ ਹੋ ਰਹੇ ਹੈ, ਹਮਲੇ ਹੋ ਰਹੇ ਹੈ। ਉਹਨਾਂ ਨੂੰ ਦੱਸੋ ਕਿੰਨੇ ਲਫ਼ਜ਼ ਹੈ ਦੇਖਿਆ ਦੇ ਸਾਡੇ 'ਚ, ਜੇ ਗੁਰਮੰਤਰ ਇਹ ਦੇਖਿਆ ਮਨ 'ਚ ਵੱਸਦੇ ਉਪਦੇਸ਼ ਜਿਹੜਾ ਗੁਰਮੰਤਰ ਜਪਦੇ ਹਾਂ, ਉਹਨੇ ਅਸਲ ਸੱਚ ਨੂੰ ਪਰਖਿਆ ਹੈ, ਪ੍ਰੀਖਿਆ ਪਰਖਿਆ ਹੈ।
ਜਿਸ ਮਨ ਸੱਚ
ਮਨ ਤਨ ਨਾਮ ਜਪੋ
ਲਿਵਲਾਏ, ਦੁਖ ਦਰ ਮਨ ਤੇ ਪੂਜਾ,
ਸੱਚ ਵਪਾਰ
ਕਰੋ ਵਪਾਰੀ, ਦਰ ਗਏ ਖੇਪ ਤੁਮਾਰੀ।
ਕਿਸੇ ਇਨਸਾਨ ਦੀ ਟੇਕ ਨਾ ਰੱਖੀ, ਕਿਸੇ ਗੁਰੂ ਦੀ ਟੇਕ ਨਾ ਰੱਖੀ,
ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹਰੇ ਨਾ ਆਵੇ ਜਾਵੇ, ਪੂਰੇ ਗੁਰ ਦੀ ਪੂਰੀ ਦੇਖਿਆ, ਇਸ ਮਨ ਵਸੇ ਸਿਰਸਾਚ।
ਪਹਿਲਾਂ ਬਾਹਮਣ ਆਪ ਦਿੰਦਾ ਸੀ, ਔਰ ਕੰਨਾ ਸਿੱਖਾ ਕੰਨ ਚੜ੍ਹਾਈਆਂ ਗੁਰ ਬ੍ਰਾਹਮਣ ਥਿਆ। ਇਸ ਕਰਕੇ ਮਹਾਰਾਜ ਨੇ ਐਸੀ ਚਾਲ ਨਿਰਾਲੀ ਚਲਾਈ, ਆਓ ਪੰਨਾ ਦੇਖੀ ਅਗਲਾ, ਅਸੀਂ ਦੇਖਿਆ ਦਾ ਸ਼ਬਦ ਲੈ ਰਹੇ ਹਾਂ, ਇਹੋ ਹੀ ਅੰਮ੍ਰਿਤ ਛਕਣਾ ਹੈ, ਇਹੋ ਹੀ ਪੌਲ ਹੈ ਖੰਡੇ ਤਾਰ ਦੀ, ਇਹੋ ਹੀ ਸਭ ਕੁਛ ਹੋਏਗਾ। ਲੇਕਿਨ ਸਾਰੀ ਬਾਣੀ 'ਚ ਦਸਮ ਪਾਤਸ਼ਾਹ ਨੇ ਆਣ ਕੇ ਦੇਖਿਆ ਦੀ ਰਸਮ ਬਦਲੀ, ਲੇਕਿਨ ਪਹਿਲਾਂ ਇਹ ਸਾਰੀ ਦੇਖੀਅਤ ਹੁੰਦੇ ਸੀ। ਆਮ ਸਾਡੀ ਸੰਸਕ੍ਰਿਤੀ ਪੁਰਾਣੀ ਯੁੱਗਾਂ ਤੋਂ ਆ ਰਹੀ ਸੀ ਵੀ ਗੁਰੂ ਕੁਛ ਦਕਸ਼ਣਾ ਲੈ ਕੇ ਅਤੇ ਆਪਣੇ ਚੇਲਾ ਬਣਾਉਂਦਾ ਸੀ ਔਰ ਉਹਨੂੰ ਦੇਖੀਅਤ ਕਰਦਾ ਸੀ, ਉਹਨੂੰ ਦੇਖੀਅਤ ਕਰਦਾ ਸੀ। ਆਪ ਗੁਰੂ ਬ੍ਰਾਹਮਣ ਸੀ, ਉਹ ਅਗਲੇ ਨੂੰ ਦੇਖੀਅਤ ਕਰਦਾ ਸੀ ਔਰ ਦਕਸ਼ਣਾ ਉਹਦੇ ਕੋਲ ਲੈਂਦਾ ਸੀ। ਅਸੀਂ ਦੇਖੋ ਅਸੀਂ ਦਕਸ਼ਣਾ ਕੀ ਦੇਣੀ ਹੈ, ਕੀ ਲੈਣਾ, ਅਸੀਂ ਤਨ ਮਨ ਧਨ ਹੀ ਦੇ ਦਈਦਾ ਗੁਰੂ ਨੂੰ। ਇਸੇ ਕਰਕੇ ਬਾਣੀ 'ਚ ਵਾਰ ਵਾਰ ਲਿਖਿਆ, ਤਨ ਮਨ ਸੌਂਪ ਸਭ ਗੁਰ ਕੋ, ਸਾਰਾ ਸਾਡਾ ਕੋਈ ਪੈਸੇ ਦੇਣੇ ਜਾਂ ਸਾਰਾ ਜਿੰਨਾ ਵੀ ਇਹ ਰਿਵਾਜ ਬ੍ਰਾਹਮਣ ਨੇ ਚਲਾਇਆ ਸੀ, ਸਾਡੀ ਦੇਖੀ ਹੈ ਵੀ ਆਪਣਾ ਮਨ ਅਤੇ ਤਾਂ ਨਹੀਂ ਗੁਰੂ ਦੇ ਹਵਾਲੇ ਕਰਦੇ, ਔਰ ਜਿਹੜਾ ਆਪਣਾ ਗੁਰੂ ਹੈ ਅਕਾਲ ਪੁਰਖ ਮੰਨੀ, ਔਰ ਇਹ ਜਿਹੜੀ ਗੁਰਮੁਖ ਚਾਲ ਸੀ ਨਾ ਇਹ ਚਲਾਈ ਸੀ। ਔਰ ਜਦੋਂ ਇਹ ਦੇਖਿਆ ਜਪਦੇ ਜਪਦੇ ਉਹਨੂੰ ਆਪਣੇ ਆਪ ਸੁਣ ਲੱਗ ਪੈਂਦੀ ਸੀ ਚਾਰ 'ਚ ਫੇਰੇ, ਉਹ ਉਹਨੂੰ ਆਨੰਦ ਆਉਂਦਾ ਸੀ ਜਪਣ ਵਾਲੇ ਨੂੰ। ਅਸੀਂ ਉਸ ਜਿਹੜਾ ਅੰਕ ਹੈ ਪੰਨਾ ਹੈ 314 ਪੰਨੇ ਉੱਤੇ ਗੌੜੀ ਕੀ ਵਾਰ ਮਹੱਲਾ ਚੌਥੇ ਦੀ ਅਸੀਂ ਫਿਰ ਪੌੜੀ ਚੱਕਦੇ ਹਾਂ, ਲੇਕਿਨ ਪੌੜੀ ਇਹ ਬੜੀ ਧਿਆਨ ਨਾਲ ਸਮਝਣ ਵਾਲੀ ਹੈ, ਅਸੀਂ ਉਹ ਢਾਡੀਆਂ ਦੀ ਵਾਰ ਨਹੀਂ ਰੱਖਾਂਗੇ, ਇਹਨੂੰ ਪੌੜੀ ਨੂੰ ਅਸੀਂ ਸਮਝਣਾ ਹੈ। ਔਰ ਪੌੜੀ ਦੀ ਅਖੀਰਲੀ ਲਾਈਨ ਪੌੜੀ ਦਾ ਰਹਾਉ ਹੁੰਦਾ ਹੈ, ਇਸ ਕਰਕੇ ਅਖੀਰਲੀ ਲਾਈਨ ਤੋਂ ਅਸੀਂ ਇਹ ਚੱਕਦੇ ਹਾਂ। ਪੰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 314। ਬ੍ਰਾਹਮਣ ਬਾਅਦ 'ਚ ਰੌਲਾ ਪੈ ਗਿਆ ਸੀ ਵੀ ਆਹ ਗੁਰੂਆਂ ਨੇ ਗੁਰੂ ਘਰ ਨੇ ਇਹ ਕੀ ਚੀਜ਼ ਤੋੜ ਦਿੱਤੀ।
ਇਹ ਚਾਲ ਨਿਰਾਲੀ ਗੁਰ ਮੱਖੀ, ਇਹ ਚਾਲ ਨਿਰਾਲੀ,
ਇਹ ਨਵੀਂ ਚਾਲ ਤੋੜ ਦਿੱਤੀ ਹੈ ਗੁਰੂਆਂ ਨੇ, ਬ੍ਰਾਹਮਣ ਨੂੰ ਪਿੱਛੇ ਛੁੱਟ ਦਿੱਤਾ। ਇਸੇ ਕਰਕੇ ਚੰਦ ਬ੍ਰਾਹਮਣੋ ਨੇ ਅਰਜ਼ੀ ਦੀ, ਰੌਲਾ ਪਾਤਾ ਬ੍ਰਾਹਮਣਾਂ ਨੂੰ ਉੱਠ ਕੇ ਹਾਰ ਕੇ ਦਿੱਲੀ ਦੇ ਦਰਬਾਰ ਦੇ ਵਿੱਚ ਜਹਾਂਗੀਰ ਨੂੰ ਇਹ ਅਰਜ਼ੀਆਂ ਪਹੁੰਚਾਈਆਂ। ਔਰ ਉਹ ਅਰਜ਼ੀ ਅਸਲ ਸ਼ੇਪ 'ਚ ਗੰਡਾ ਸਿੰਘ ਸਟੋਰੀ ਇੰਨਾ ਫੜ ਲਈ ਬਸਤਿਆਂ 'ਚ, ਚੰਦ ਬ੍ਰਾਹਮਣੋ ਨੇ ਅਰਜ਼ੀ ਦੀ। ਤਾਂ ਗੁਰੂ ਅਰਜਨ ਪਾਤਸ਼ਾਹ ਅਰੈਸਟ ਹੋਏ ਸੀ ਔਰ ਗ੍ਰਿਫਤਾਰ, ਇੱਦਾਂ ਸ਼ਹੀਦੀਆਂ ਇੰਨਾ ਮਾਰ ਇੰਨੀਆਂ, ਲੇਕਿਨ ਗੁਰੂਆਂ ਨੇ ਪਰਵਾਹ ਨਹੀਂ ਕੀਤਾ, ਉਹਨਾਂ ਨੇ ਆਪਣਾ ਸ਼ਬਦ ਡੀਵੀਏਟ ਨਹੀਂ ਹੋਣ ਦਿੱਤਾ, ਸੱਚਾਈ ਉਸ ਸਿਰ ਨਾਲ ਕਾਇਮ ਰੱਖੀ ਵੀ ਭਾਵੇਂ ਰੌਲਾ ਪਾਉਣ ਕੁਛ ਕਰਨ, ਲੇਕਿਨ ਇਹ ਸਾਰਾ ਗਿਆਨ ਹੀ ਰੈਵੋਲਿਊਸ਼ਨਰੀ ਗਿਆਨ ਹੈ। ਔਰ ਜਿਸ ਕੌਮ ਫਿਰ ਡੁੱਬੀ ਜਾ ਰਹੀ ਹੈ ਬ੍ਰਾਹਮਣਵਾਦ ਦੇ ਵਿੱਚ, ਬ੍ਰਾਹਮਣ ਭੈੜਾ ਨਹੀਂ ਹੈ, ਇਨਸਾਨ ਹੈ ਸਾਰੇ, ਲੇਕਿਨ ਬ੍ਰਾਹਮਣਵਾਦ ਭੈੜੀ ਹੈ। ਇਸ ਕਰਕੇ ਅਸੀਂ ਉਸ ਚੀਜ਼ ਨੇ ਵੀ ਇਹ ਜਿਹੜੀ ਨਿਰਾਲੀ ਚਾਲ ਸੀ ਇਹ ਐਸੀ ਗੁਰਮੁਖੀ ਚਲਾਈ, ਮਹਾਰਾਜ ਇਸ ਸ਼ਬਦ ਤੋਂ ਦੇਖਿਓ ਕੀ ਦਾਰ ਹੁੰਦਾ ਵੀ ਅਸੀਂ ਕਿਸੇ ਗੁਰੂ ਦੇ ਸਿੱਖ ਨਹੀਂ ਹੈ, ਅਸੀਂ ਉਸ ਸਤਿਗੁਰ ਗੁਰੂ ਦੇ ਸਿੱਖ ਹੈ ਜਿਹਦੀ ਦੇਹ ਨਹੀਂ ਹੈ।
ਇਹ ਚਾਲ ਨਿਰਾਲੀ ਗੁਰਮੁਖੀ, ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣੇ ਮਨ ਭਿੰਨੇ, ਗੁਰ ਦੀਖਿਆ ਸੁਣੇ ਮਨ ਭਿੰਨੇ।
ਆਪ ਖਿਆਲ ਕਰੋ ਗੁਰੂ ਨਾਨਕ ਵਰਗਾ ਐਸਾ ਵੱਡਾ ਉਹ ਮਾਸਟਰ ਕੰਪਲੀਟ, ਔਰ ਗੁਰੂ ਨਾਨਕ ਜਿਹਦੇ ਕੰਨ 'ਚ ਮੰਤਰ ਫੂਕ ਦਿੰਦਾ ਹੋਊਗਾ ਉਹਦਾ ਕੀ ਹਾਲ ਹੁੰਦਾ ਸਿੱਖ ਦਾ। ਗੁਰੂ ਅਰਜਨ ਪਾਤਸ਼ਾਹ ਲੈ ਰਿਹਾ, ਗੁਰੂ ਰਾਮਦਾਸ ਸਾਹਿਬ ਸਾਰੇ ਨੌ ਗੁਰੂ ਜਦੋਂ ਕੰਨ 'ਚ ਸੁਣਾਉਂਦੇ ਹੋਣੇ ਵਾਹਿਗੁਰੂ ਮੰਤਰ, ਕੀ ਹਾਲਤ ਹੁੰਦੀ ਸੀ ਸਿੱਖ ਦੀ, ਉਹ ਕੀ ਇੱਕ ਮਿੰਟ 'ਚ ਉਹਨਾਂ ਦੀ ਆਪਣੀ ਕਮਾਈ ਔਰ ਗਾਂ। ਉਸ ਵੇਲੇ ਕੌਮ 'ਚ ਇਹ ਚੀਜ਼ਾਂ ਨਹੀਂ ਸੀ, ਬਾਕੀ ਬਾਹਰਲੀਆਂ ਇੱਕੋ ਹੀ ਚੀਜ਼ ਸੀ ਵੀ ਦੀਖਿਤ ਕੀਤਾ ਜਾਂਦਾ ਸੀ ਕੰਨ 'ਚ ਮੰਤਰ ਦੇ ਕੇ, ਔਰ ਮੰਤਰ ਨੂੰ ਕਹਿੰਦੇ ਵੀ ਜਪੀ ਚੱਲ ਭਗਤੀ ਮਾਰਗ ਸੇ, ਦੱਸਿਆ ਸੀ ਇਹੋ ਗੁਰਮੁਖ ਸਿਸਟਮ ਹੈ ਸਾਡਾ। ਇਸ ਕਰਕੇ ਗੁਰਮੁਖੀ ਚਾਲ ਨਿਰਾਲੀ ਕੀ ਸੀ ਭਾਈ, ਦੇਖਿਆ ਕੰਨ ਆਪਣੇ ਆਪ ਉਹਦਾ ਅੰਦਰ ਮੰਤਰ ਚੱਲ ਪੈਂਦਾ ਸੀ, ਉਹ ਸਾਰਾ ਸ਼ਬਦ ਦੀ ਕਲਾ ਅਸੀਂ ਵਰਤਦੇ ਸੀ ਵੀ ਉਹਨੂੰ ਸੁਣ ਲੱਗ ਪੈਂਦਾ ਸੀ ਚਾਰ ਚੁਫੇਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰ ਤਵਲ ਆਕਾਸ਼, ਸੁਣਿਆ ਦੀਪ ਲੋਭ ਪਾਤਾਲ, ਸੁਣਿਆ ਪੋਨ ਸੱਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣ ਐਂ ਦੁੱਖ ਪਾਪ ਕਾ ਨਾਸ। ਉਹਨੂੰ ਦੇਖਿਆ ਸੁਣ ਲੱਗ ਪੈਂਦੀ ਸੀ ਜਿਹੜਾ ਦਿੱਤੀ, ਜਿਹੜੀ ਕਿ ਹੁਣ ਬੜੀ ਮਿਹਨਤ ਨਾਲ ਸੀ, ਸੰਗਤ ਦੀ ਬਰਕਤ ਆ, ਸਤਿਗੁਰੂ ਦੀ ਕਿਰਪਾ ਨਾਲ ਅਸੀਂ ਵੀ ਸੁਣ ਸਕਦੇ ਹਾਂ, ਲੇਕਿਨ ਇਹ ਨਾਮ ਦੀ ਕਮਾਈ ਘੱਟ ਰਹੀ ਹੈ, ਬਾਕੀ ਸਿੱਖੀ ਚ ਹੋਰ ਵੱਧ ਰਿਹਾ। ਇਸ ਕਰਕੇ ਇਹਦੇ ਵੱਲ ਇਹ ਸੁਣਨੀ ਨਹੀਂ ਕਿਸੇ ਨੂੰ ਮਿਲਦੀ। ਇਸ ਕਰਕੇ ਉਸ ਵੇਲੇ ਸਾਰਿਆਂ ਸਿੱਖਾਂ ਦਾ ਜੀਵਨ ਕੀ ਸੀ, ਉਹਨਾਂ ਦਾ ਮਨ ਭਿੱਜ ਜਾਂਦਾ ਸੀ ਜਦੋਂ ਉਹਨਾਂ ਦੇ ਕੰਨਾਂ ਦੇ ਵਿੱਚ ਵੀ ਚਾਰ ਚੁਫੇਰੇ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ, ਸਭ ਰੇ ਬੰਨੇ ਦੀਖਿਤ, ਜਿਹੜਾ ਸ਼ਬਦ ਹੁੰਦਾ ਸੀ, ਜਿਸ ਗੁਰੂ ਦਾ ਵੀ ਦੀਖਿਤ ਸ਼ਬਦ ਲਿਆ ਹੋਵੇ ਉਹੋ ਹੀ ਗੂੰਜੂਗਾ, ਹਰ ਰਾਮ ਗੋਬਿੰਦ ਅੱਲਾਹੂ, ਕੋਈ ਜਪ ਲਓ ਇੱਕੋ ਹੀ ਤਾਕਤ ਹੈ, ਪਰ ਆਪਣੇ ਆਪਣੇ ਗੁਰੂ ਦਾ ਮੰਤਰ ਜਿਹਦੇ ਕੋਲ ਦੀਖਿਤ ਹੋਵੇ, ਜਿਹੜਾ ਤੁਹਾਡਾ ਗੁਰੂ ਹੋ, ਉਹ ਮੰਤਰ ਜਪੋ। ਔਰ ਇਹ ਹੈ ਚਾਲ ਨਿਰਾਲੀ ਗੁਰਮੁਖੀ ਦਾ ਮਤਲਬ ਹੈ ਗੁਰੂ ਵਾਲੇ ਹੋ ਕੇ ਨਗੋਰੇ ਨਾ ਜਪੋ।
ਇਹ ਚਾਲ ਨਿਰਾਲੀ ਗੁਰਮੁਖੀ, ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣੇ ਮਨ ਸਤਿਗੁਰ ਕਾ ਪਾਣਾ ਮਨ ਮੇਰਾ, ਤਿੰਨ ਚੜੀ ਚਵ ਗੁਣੇ ਮਨ।
ਉਹ ਸਤਿਗੁਰੂ ਦਾ ਭਾਣਾ ਕੀ ਹੈ, ਉਹਦਾ ਨਾਮ ਜਪੀ ਜਾਣਾ ਅਕਾਲ ਪੁਰਖ ਦਾ, ਉਹਦਾ ਭਾਣਾ ਜਿਹਨੇ ਉਹਨੇ ਚੌਗਣੀਆਂ ਅੰਦਰੋਂ ਰੰਗਾਂ ਚੜੀਆਂ, ਚੌਗਣੀ ਬੰਨੇ ਐਸੀ ਪੌੜੀ ਹੈ, ਔਰ ਐਸੇ ਲਫ਼ਜ਼ ਪੰਜਾਬੀ ਦੇ ਸ਼ੁੱਧ ਲਾਏ ਹੈ ਮਹਾਰਾਜ ਨੇ, ਪਰ ਕਿੰਜਨ ਸਤਿਗੁਰ ਕਾ ਭਾਣਾ ਮੰਨਿਆ, ਤਿੰਨ ਚੜੀ ਚਵ ਗੁਣੇ ਬੰਨੇ, ਚਾਰ ਗੁਣਾ ਜ਼ਿਆਦਾ ਰੰਗ ਉਹਨੂੰ ਚੜ ਗਿਆ।
ਇਹ ਚਾਲ ਨਿਰਾਲੀ ਗੁਰਮੁਖੀ, ਇਹ ਚਾਲ ਨਿਰਾਲੀ ਗੁਰਮੁਖੀ, ਗੁਰ ਦੀਖਿਆ ਸੁਣੇ ਮਨ ਸਤਿਗੁਰ ਕਾ ਪਾਣਾ ਮਨ ਮੇਰਾ, ਤਿੰਨ ਚੜੀ ਚਵ ਗੁਣੇ ਬੰਨੇ।
ਆਓ ਪੌੜੀ ਸ਼ੁਰੂ ਤੋਂ ਚੱਕੀਏ ਔਰ ਉਸੇ ਤਰ੍ਹਾਂ ਹੀ ਸਟੈਪ ਵਾਈਜ਼ ਅੰਦਰ ਤੁਹਾਡੀ ਹਾਲਤ ਮਨ ਦਾ ਚੜ੍ਹਾਈ ਅੰਦਰ ਦੀ ਚੇਂਜ ਅੰਦਰ ਦੀ ਪ੍ਰਾਪਤੀ ਜਿਹੜੀ ਗੁਰਸਿੱਖ ਨੂੰ ਅੰਦਰ ਹੋਣੀ ਹੈ ਉਹ ਇੱਥੋਂ ਸ਼ੁਰੂ ਕਰਦੇ ਔਰ ਇਸੇ ਤਰ੍ਹਾਂ ਹੀ ਪ੍ਰਾਪਤੀ ਹੁੰਦੀ ਜਾਣੀ ਗਾਂ ਔਰ ਹੀਲੀ ਤੋਂ ਕਾਣ ਕੇ ਨਾਮ ਸੁਣਨ ਲੱਗ ਪੈਣਾ ਹੈ
ਸਾ ਸੇਵਾ ਕੀਤੀ ਸਫਲ ਸਾ ਸੇਵਾ ਕੀਤੀ ਸਫਲ ਜਿਤ ਸਤਿਗੁਰ ਕਾ ਮਨ ਮਨ
ਹੁਣ ਸਤਿਗੁਰ ਦਾ ਮਨ ਸਾਡੀ ਸੇਵਾ ਹੈ ਹੀ ਨਾਮ ਜਪਣਾ ਨਾਮ ਹਮਾਰੇ ਗੁਰ ਕੀ ਸੇਵ ਇਸ ਕਰਕੇ ਜਿਹੜੀ ਸੇਵਾ ਬਾਕੀ ਹੈ ਉਹ ਮਾਨਸ ਸੇਵਾ ਹੈ ਉਹ ਕਰੋ ਜੀ ਸੁਸਾਇਟੀ ਦੀ ਸੇਵਾ ਅੱਛੀ ਚੀਜ਼ ਹੈ ਪਰ ਤਿੰਨਾਂ ਸਜਾਵਾਂ ਤੋਂ ਬਰੀ ਨਹੀਂ ਹੋਵੋਗੇ ਇਸ ਕਰਕੇ ਜਿਹੜੀ ਆਹ ਸੇਵਾ ਨਾਮ ਜਪਣ ਵਾਲੀ ਉਹ ਜਮਾਂ ਤੋਂ ਵੀ ਛੁੱਟ ਜਾਓਗੇ ਧਰਮਰਾਜ ਦੇ ਵੀ ਪੇਸ਼ੀ ਨਹੀਂ ਪਾਊਗੀ ਸਿੱਧਾ ਹੀ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਉੱਥੇ ਸਿੱਧੇ ਜਾਓਗੇ ਜੰਮਣ ਮਨ ਤੂੰ ਭਰੇ ਹੋ ਜਾਓਗੇ ਕਿੱਡੀ ਵੱਡੀਆਂ ਚੀਜ਼ਾਂ ਮਿਲਦੀਆਂ ਜੇ ਸੇਵਾ ਸਮਝ ਲਈਏ ਇਸ ਕਰਕੇ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਨਾਮ ਜਪਣਾ ਹੀ ਅਸਲ ਉਸ ਗੁਰੂ ਦੀ ਸੇਵਾ ਜਿਹਦੀ ਦੇਹ ਨਹੀਂ ਹੈ ਉਹਦੀ ਦੇਹ ਦੀ ਅਸੀਂ ਸੇਵਾ ਨਹੀਂ ਕਰ ਸਕਦੇ ਕਿਉਂਕਿ ਸਾਡਾ ਸਤਿਗੁਰੂ ਦੀ ਦੇਹ ਨਹੀਂ ਹੈ
ਸਾ ਸੇਵਾ
ਬਾਹਰ ਜਿੰਨੀ ਮਰਜ਼ੀ ਸੇਵਾ ਕਰੀ ਚੱਲ ਸਤਿਗੁਰ ਦਾ ਮਨ ਨਹੀਂ ਖੁਸ਼ ਕਰ ਸਕਦਾ ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀਏ ਸਤਿਗੁਰ ਹੋਏ ਜੇ ਉਹ ਵਜੂਦ ਖੁਸ਼ ਨਹੀਂ ਹੁੰਦਾ ਬਾਕੀ ਸੇਵਾ ਤੁਹਾਡੀ ਥਾਂ ਠੀਕ ਹੈ ਅੱਛਾ ਹੈ ਸੁਸਾਇਟੀ ਦੀ ਸੇਵਾ ਕਰਨੀ ਉਹ ਫਲ ਮਿਲੂਗਾ ਪਰ ਤਿੰਨਾਂ ਸਜਾਵਾਂ ਤੋਂ ਨਹੀਂ ਛੁੱਟੂਗੀ ਪਰ ਆਹ ਜਿਹੜੀ ਸੇਵਾ ਹੈ
ਸਾ ਸੇਵਾ ਕੀਤੀ ਸਫਲ ਜਿਸ ਸਤਿਗੁਰ ਕਾ ਮਨ ਮਨ
ਆ ਦੇਖੋ ਕੀ ਕਲਾ ਵਰਤੀ ਹੈ ਜਦੋਂ ਆਹ ਸੇਵਾ ਕੀਤੀ
ਜਾਂ ਸਤਿਗੁਰ ਕਾ ਮਨ ਮਨ ਲਿਆ ਤਾਂ ਪਾਪ ਕਸਮ ਪਨ
ਪਾਪ ਦੂਰ ਹੋ ਗਏ ਅਬ ਦੂਸਰੀ ਸੇਵਾ ਪਾਪ ਨਹੀਂ ਦੂਰ ਕਰ ਸਕਦੀ ਇਸ ਕਰਕੇ ਉਹ ਭੁਗਤਣੇ ਪੈਣੇ ਤੈਨੂੰ ਭਾਵੇਂ ਜਿੰਨੀ ਮਰਜ਼ੀ ਸੇਵਾ ਕਰੀ ਚੱਲ ਸੋਸਾਇਟੀ ਦੀ ਪਰ ਪਾਪ ਜੇ ਮਿਟਣਗੇ ਤੇ ਨਾਮ ਜਪ ਜਪ ਕੇ ਮਿਟਣਗੇ ਕਿਉਂਕਿ ਉਹ ਸੇਵਾ ਪ੍ਰਵਾਨ ਹੈ
ਸਾ ਸੇਵਾ ਕੀਤੀ ਸਫਲ ਸਾ ਸੇਵਾ ਕੀਤੀ ਸਫਲ ਜਿਤ ਸਤਿਗੁਰ ਕਾ ਮਨ ਮਨ
ਜੇ ਸਤਿਗੁਰ ਦੀ ਥਾਂ ਕੋਈ ਹੋਰ ਦੇਹ ਬਿਠਾ ਲਈ ਜਾਂ ਸਾਰਾ ਚੀਜ਼ ਇਹ ਚੀਜ਼ਾਂ ਨਹੀਂ ਹੋਣੀਆਂ ਸਤਿਗੁਰ ਜਿਹੜਾ ਸਮਝ ਗਿਆ ਵੀ ਸਤਿਗੁਰ ਕੀ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਉਹ ਕਾਲ ਪੁਰਖ ਆਪ ਹੈ ਇਸ ਕਰਕੇ ਸਤਿਗੁਰ ਨੂੰ ਜਿਹੜਾ ਸਮਝ ਗਿਆ ਉਹਦੀ ਸੇਵਾ ਲਈ ਲਿਖੀ ਹੈ ਨਹੀਂ ਤਾਂ ਔਜੜੇ ਪੈ ਜਾਏਗਾ
ਸਾ ਸੇਵਾ
ਐਵੇਂ ਥੋੜ੍ਹੀਆਂ ਇਹੋ ਜਿਹੀਆਂ ਪੌੜਾਂ ਐਡਾ ਗਿਆਨ ਸਾਡੀਆਂ ਪੌੜੀਆਂ ਗਿਆਨ 'ਚ ਕੀ ਮਿਲ ਰਿਹਾ ਹੈ ਵੀ ਸਤਿਗੁਰੂ ਨੂੰ ਸਮਝ ਔਰ ਉਹਦੀ ਸੇਵਾ ਨਾਮ ਜਪਣਾ ਹੈ ਔਰ ਉਹਦੇ ਨਾਲ ਕੀ ਹੋਏਗਾ ਜੇ ਖੁਸ਼ ਹੋ ਗਿਆ ਸਤਿਗੁਰੂ ਅਤੇ ਪਾਪ ਕਸੰਬਲ ਕਹਿੰਦੇ ਬੱਜਰ ਤੂੰ ਬੱਜਰ ਪਾਪ ਕੱਟ ਕੇ ਸੁੱਟ ਦੇਣੇ ਉਸ ਨਾਮ ਜਪਣ ਵਾਲੀ ਸੇਵਾ ਨੇ
ਸਾ ਸੇਵਾ ਕੀਤੀ ਸਫਲ ਜਿਤ ਸਤਿਗੁਰ ਕਾ ਮਨ ਮਨ ਜਾਂ ਸਤਿਗੁਰ ਕਾ ਮਨ ਮਨ ਤਾਂ ਪਾਪ
ਉਹ ਜਿਹੜਾ ਉਪਦੇਸ਼ ਦਿੱਤਾ ਉਪਦੇਸ਼ ਹੈ ਗੁਰਮੰਤਰ ਬਚਨ ਦੀਖਿਆ ਕਈ ਨਾਂ ਇਹਦੇ ਆਉਣਗੇ ਇਸ ਕਰਕੇ ਉਹ ਜਿਹੜਾ ਉਪਦੇਸ਼ ਸਤਿਗੁਰੂ ਦਾ ਕੀ ਸੀ ਉਹ ਨਾਮ ਜਪਣ ਵਾਲਾ ਮੈਨੂੰ ਅੱਖਰਾਂ 'ਚ ਨਾਮ ਦਿੱਤਾ ਸੀ ਉਹਦੀ ਕੀ ਬਣਿਆ ਵੀ ਮੇਰੇ ਤੇ ਉਹ ਕੰਨਾਂ 'ਚ ਸੁਣਨ ਲੱਗ ਪਿਆ
ਉਪਦੇਸ਼ ਗੁਰੂ ਸੋ ਸੁਣਿਆ ਸਿੱਖੀ ਕੰਨ ਜਿਨ ਸਤਿਗੁਰ ਕਾ ਪਾਣਾ ਮੰਨਿਆ ਤਿੰਨ ਚੜੀ ਚਵ ਗਣ ਵਨ ਇਹ ਚਾਲ ਮੇਰਾ ਇਹ ਚਾਲ ਨਿਰਾ ਇਹ ਚਾਲ ਨਿਰਾਲੀ ਗੁਰ ਮ ਸੁਣੇ ਮਨ ਪਿੰਡ।
ਗੁਰੂ ਨਾਨਕ ਵੇਲੇ ਕਿਹੋ ਜਿਹੀ ਸੰਗਤ ਹੋਣੀ ਜਿਹਨਾਂ ਨੇ ਦੀਖਿਆ ਦੀ ਰਸਮ ਸ਼ੁਰੂ ਕੀਤੀ ਔਰ ਜਿਹਨੂੰ ਦਿੱਤੀ ਉਹਨੇ ਆਪ ਆ ਵੀ ਦੀਖਿਆ ਆਖ ਬੁਝਾਇਆ ਸਿਫਤੀ ਬਾਬਾ ਲਹਿਣਾ ਜੀ ਔਰ ਗੁਰੂ ਅੰਗਦ ਸਾਹਿਬ ਦਾ ਮਹੱਲਾ ਦੂਜਾ। ਉਸ ਵੇਲੇ ਸੰਗਤ ਕਿੱਦਾਂ ਦੀ ਹੋਣੀ ਹੈ? ਉਹ ਸੰਗਤ ਦਾ ਨਕਸ਼ਾ ਗੁਰੂ ਮਹਾਰਾਜ ਆਪ ਆਪਣੇ ਸ਼ਬਦ 'ਚ ਲਿਖਦੇ। ਇਹਦੇ ਨਾਲੋਂ ਵੱਧ ਹੋਰ ਕੋਈ ਵੱਡੀ ਹਿਸਟੋਰੀਕਲ ਕੀ, ਕੋਈ ਦੁਨੀਆ ਦੀ ਜਨਮ ਸਾਖੀ ਕੋਈ ਕੋਈ ਪਿੱਛੇ ਜੋ ਸ਼ਬਦ ਬਾਬਾ ਨਾਨਕ ਲਿਖਦਾ ਵੀ ਮੇਰੇ ਵੇਲੇ ਸੰਗਤ ਦੀ ਆਹ ਹਾਲਤ ਸੀ ਵੀ ਸਿੱਖ ਸਭਾ ਲੱਗੀ ਪਈ ਹੈ ਔਰ ਉਹਨਾਂ ਨੂੰ ਚਾਅ ਚੜਿਆ ਦੀਖਿਆ 'ਚ ਜਿਹੜਾ ਉਹਨਾਂ ਨੂੰ ਸ਼ਬਦ ਮਿਲ ਜਾਂਦਾ ਹੈ। ਜੇ ਸ਼ਬਦ ਅੱਜ ਕੱਲ੍ਹ ਐਸਾ ਅਗਿਆਨਤਾ ਦਾ ਚੱਕਰ ਚੱਲ ਰਿਹਾ ਹੈ ਸਿੱਖ ਨੂੰ ਪਤਾ ਨਹੀਂ ਲੱਗਦਾ ਵੀ ਮੈਨੂੰ ਗੁਰਮੰਤਰ ਮਿਲ ਗਿਆ ਹੈ। ਕਹਿੰਦੀ ਮੈਂ ਅੰਮ੍ਰਿਤ ਛਕਿਆ ਆਇਆ ਸਾਰਾ ਉਹ ਭਾਈ ਉਹ ਜੋ ਫਤਿਹ 'ਚ ਕਹਿੰਦੇ ਉਹ ਗੁਰਮੰਤਰ ਦੇ ਜਾਂਦੇ ਆ। ਇਸ ਕਰਕੇ ਇਹ ਅਸੀਂ ਪਿਆਰ ਨਾਲ ਹੌਲੀ ਹੌਲੀ ਕੌਮ ਨੂੰ ਐਜੂਕੇਟ ਕਰ ਰਹੇ ਹਾਂ ਆਪਣੇ ਸ਼ਬਦਾਂ ਦੇ ਰਾਹੀਂ। ਤੁਸੀਂ ਸਭ ਤੋਂ ਵੱਡੇ ਹੋ ਜਿਹਨੂੰ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦਾ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਦੀ ਦੀਖਿਆ ਲੈ ਕੇ ਤੁਸੀਂ ਤੁਹਾਨੂੰ ਗੁਰਮੰਤਰ ਮਿਲ ਜਾਂਦਾ। ਉਸ ਵੇਲੇ ਤੁਹਾਨੂੰ ਹੋਰ ਕੋਈ ਲੱਭਣ ਦੀ ਲੋੜ ਨਹੀਂ। ਇਹੋ ਅਸੀਂ ਸ਼ਬਦਾਂ ਰਾਹੀਂ ਪਰੂਫ ਕਰ ਰਹੇ ਹਾਂ। ਇਸ ਕਰਕੇ ਜਿਹੜੀ ਦੀਖਿਆ ਸੀ ਉਹਨਾਂ ਦਾ ਚਾਅ ਚੜਿਆ ਰਹਿੰਦਾ ਸੀ। ਜਿਹੜਾ ਗੁਰਮੰਤਰ ਅੱਜ ਕੱਲ੍ਹ ਵੀ ਤੁਸੀਂ ਦੇਖ ਲਓ ਜਿਹਨੂੰ ਇਹ ਪਤਾ ਲੱਗ ਜਾਂਦਾ ਨਾ ਵੀ ਆਹ ਨਾਮ ਜਪਣਾ, ਉਹਨੂੰ ਚਾਹ ਚੜ ਜਾਂਦਾ ਸੰਗਤ ਚ ਆਣ ਕੇ ਜਪਣ ਦਾ। ਅਤੇ ਬਾਬਾ ਨਾਨਕ ਆਪ ਕਹਿੰਦਾ ਵੀ ਸਿੱਖਾਂ ਦੀ ਸਭਾ ਲੱਗੀ ਹੈ ਉੱਥੇ ਉਹ ਚਾਹ ਚੜਿਆ ਉਹਨਾਂ ਨੂੰ ਦੇਖਣ ਦਾ, ਉਹ ਆਪਣਾ ਗੁਰਮੰਤਰ ਜਪਣ ਦਾ ਔਰ ਨਾਲ ਨਾਲ ਉਹ ਸੁਣ ਰਹੇ ਹੈ। ਇਹ ਨਹੀਂ ਵੀ ਉਹਨਾਂ ਦਾ ਮਨ ਬਾਹਰ ਗਿਆ, ਨਾਲ ਹੀ ਨਾਲ ਉਸ ਸਿਸਟਮ 'ਚ ਆਣ ਕੇ ਗੁਰਮੁਖ ਸਿਸਟਮ 'ਚ ਉਹ ਨਾਮ ਸੁਣੀ ਜਾਂਦੇ ਹੈ। ਅਤੇ ਮੈਂ ਬਾਬਾ ਨਾਨਕ ਕਹਿੰਦਾ ਮੈਂ ਵੀ ਆਪ ਵੀ ਗਰੀਬ ਭਾਵਨਾ ਸੰਗਤ ਦੇ ਪਿੱਛੇ ਜਾ ਕੇ ਸਿੱਖਾਂ 'ਚ ਬੈਠ ਜਾਂਦਾ ਹੈ ਔਰ ਮੈਂ ਵੀ ਵਾਰ ਵਾਰ ਉਸ ਲਫਜ਼ ਨੂੰ ਮਹਾਰਾਜ ਦੇ ਅਕਾਲ ਪੁਰਖ ਦੇ ਨੂੰ ਵਾਹਿਗੁਰੂ ਮੰਤਰ ਨੂੰ ਮੈਂ ਵੀ ਵਾਰ ਵਾਰ ਆਖਦਾ ਹਾਂ। ਇਹਦੇ ਨਾਲ ਹੋਰ ਵੱਡਾ ਪਰੂਫ ਨਹੀਂ ਜੇ ਬਾਬਾ ਨਾਨਕ ਇਹ ਲਿਖਦੇ ਵੀ ਸੰਗਤ ਇੱਦਾਂ ਦੀ ਸੀ ਉਹਨਾਂ ਦੇ ਵੇਲੇ। ਤੋ ਆਓ ਸ਼ਬਦ ਚੱਕੀਏ, ਪੰਨਾ ਹੈ 350 ਕਿਉਂਕਿ ਸਾਹਮਣੇ ਇਹ ਸ਼ਬਦ ਐਸਾ ਹੈ। ਸਾਹਮਣੇ ਲੋਕ ਨੱਚ ਨੱਚ ਕੇ ਭਗਤੀ ਕਰ ਰਹੇ ਸੀ, ਗਾ ਗਾ ਕੇ ਭਗਤੀ ਕਰ ਰਹੇ ਸੀ। ਕਈ ਕਿਸਮ ਦੇ ਵਿੱਚ ਜੇ ਦੱਸਣਗੇ ਵੀ ਇੰਨੇ ਸਾਧ ਵਜਾਉਂਦੇ ਇੰਨੇ ਭਗਤੀ ਪਰ ਨਾਮ ਨਹੀਂ ਜਪਦੇ। ਤੋ ਮਹਾਰਾਜ ਨੇ ਉੱਤੇ ਸ਼ਬਦ ਦਿੱਤਾ ਵੀ ਤੁਹਾਡੇ ਪੂਰੇ ਤਾਲ ਪੂਰੇ ਜੋ ਤੁਸੀਂ ਕਰ ਰਹੇ ਹੋ ਇਹ ਤਾਂ ਜੇ ਤੁਸੀਂ ਨਾਮ ਜਪੋ। ਤਾਂ ਇਸ ਕਰਕੇ ਮਹਾਰਾਜ ਦਾ ਸ਼ਬਦ ਦਾ ਪੰਨਾ ਹੈ ਮਹੱਲੇ ਪਹਿਲੇ ਦਾ ਪੰਨਾ 350। ਇਹਦੇ 'ਤੇ ਉਹ ਮਾਰਕੇ ਦਾ ਸ਼ਬਦ ਹੈ ਜਿਹੜੀ ਸਭ ਤੋਂ ਵੱਡੀ ਹਿਸਟਰੀ ਲਿਖੀ ਹੈ ਵੀ ਉਸ ਵੇਲੇ ਗੁਰੂ ਨਾਨਕ ਵੇਲੇ ਸੰਗਤ ਕਿਸ ਤਰ੍ਹਾਂ ਦੀ ਸੀ।
ਸਿੱਖ ਸਭਾ,
ਸਿੰਘ ਸਭਾ ਨਹੀਂ ਲਿਖਿਆ, ਸਿੱਖ ਕੌਮਨ ਜੈਂਡਰ ਹੈ, ਸਿੰਘ 'ਚ ਸਿੰਘਣੀਆਂ ਗਾਇਬ ਹੈ, ਇਸੇ ਕਰਕੇ ਸਿੰਘ ਇਸਤਰੀ ਸਿੰਘ ਸਭਾ ਚੱਲ ਪਿਆ ਸੀ ਮਗਰੋਂ। ਇਹ ਘੱਟ ਇਹ ਹੈ, ਲੇਕਿਨ ਜੇ ਗੁਰੂ ਨਾਨਕ ਨੂੰ ਫਾਲੋ ਕਰੀਏ ਤਾਂ ਅਸੀਂ ਸਾਰੀਆਂ ਹੀ ਸਾਡੀਆਂ ਨਾਮ ਬਦਲਣ ਵਾਲੇ ਹੈ। ਸਿੰਘ ਸਭਾ ਦਾ ਨਾਮ ਸਿੱਖ ਸਭਾ ਹੋਣੀ ਚਾਹੀਦੀ ਹੈ, ਸਿੰਘਣੀ ਗਾਇਬ ਹੈ। ਇਸ ਕਰਕੇ ਬਾਬੇ ਨਾਨਕ ਨੇ ਸਿੰਘ ਸਭਾ ਦਾ ਨਾਂ ਸਿੱਖ ਸਭਾ ਰੱਖਿਆ ਸੀ। ਸਿੱਖ ਕੌਮਨ ਜੈਂਡਰ ਹੈ, ਵਿੱਚੇ ਬੀਬੀਆਂ ਵਿੱਚੇ ਸਭ ਆ ਜਾਂਦੇ, ਇਸ ਕਰਕੇ ਸਿੱਖ ਸਭਾ। ਕਿਉਂਕਿ ਸਾਹਮਣੇ ਹਿੰਦੂ ਮਹਾਂਸਭਾ ਬੜੀਆਂ ਬੜੀਆਂ ਸਭਾ ਸੀ, ਸਿੱਧ ਸਭਾ ਬੜੀਆਂ ਬੜੀਆਂ ਸਿੱਧਿਆਂ ਦੀ, ਇੱਥੇ ਇਹ ਐਡੀਆਂ ਐਡੀਆਂ ਵੱਡੀਆਂ ਸਭਾ ਸਭਾ ਕਹਿੰਦੇ ਆ ਲੋਕਾਂ ਦੇ ਇਕੱਠ ਨੂੰ। ਇਸ ਕਰਕੇ ਜਿਹੜੇ ਵੱਡੇ ਔਰ ਇੱਥੇ ਤੱਕ ਹਰਨਾਕਿਸ਼ ਵੇਲੇ ਦੁਸ਼ਟ ਸਭਾ ਵੀ ਆਉਂਦੀ ਹੈ। ਦੁਸ਼ਟ ਸਭਾ ਮਿਲ ਮੰਤਰ ਪਾਇਆ ਕਿਹੜੀਏ ਔਦ ਗਨੇਰੀ ਵੀ ਪ੍ਰਹਲਾਦ ਵਿਚਾਰੇ ਨੂੰ ਕਹਿੰਦੇ ਉਹ ਸਭਾ ਇਕੱਠੀ ਹੋਈ ਹਰਨਾਕਸ਼ ਦੇ ਆਲੇ ਦੁਆਲੇ ਬੈਠੇ, ਕਹਿੰਦੇ ਇਹਦੀ ਇਹਨੂੰ ਖਤਮ ਹੀ ਕਰਦੇ ਹੋ ਫੜ ਕੇ ਇਸ ਬੱਚੇ ਨੂੰ, ਇਹ ਹਰਨਾਕਸ਼ ਨਹੀਂ ਜਪਦਾ ਅਤੇ ਰਾਮ ਰਾਮ ਜਪੀ ਜਾਂਦਾ। ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਿਨੋ ਆਉਦ ਗਨੇਰੀ, ਵੀ ਇਹਦੀ ਉਮਰ ਵੱਡੀ ਕਰ ਦਿਓ, ਉਮਰ ਵੱਡੀ ਕਰਨਾ ਪੰਜਾਬੀ 'ਚ ਕਹਿੰਦੇ ਹੈ ਵੀ ਮਾਰ ਦਿਓ। ਇਸ ਕਰਕੇ ਦੁਸ਼ਟ ਸਭਾ, ਦੁਰਜਨ ਸਭਾ, ਆ ਹਿੰਦੂ ਮਹਾਂਸਭਾ ਸਭਾ ਬੜੀਆਂ ਸੀ, ਸਿੱਧ ਸਭਾ। ਇਸ ਕਰਕੇ ਮਹਾਰਾਜ ਦਾ ਜਿਹੜਾ ਲਫਜ਼ ਹੈ ਉਸ ਵੇਲੇ ਸਿੱਖਾਂ ਦੀ ਸਭਾ ਹੈ ਔਰ ਉਹ ਕੀ ਸੀ, ਉਹਨਾਂ ਨੂੰ ਹੋਰ ਕੁਛ ਨਹੀਂ ਸੀ। ਦੀਖਿਆ ਦਾ ਜਿਹੜਾ ਗੁਰਮੰਤਰ ਮਿਲਿਆ ਸੀ ਚਾਹ ਚੜਿਆ ਰਹਿੰਦਾ ਸੀ ਉਹਨੂੰ ਜਪਣ ਦਾ।
ਸਿੱਖ ਸਭਾ
ਨਾਮੋ ਨਿਸ਼ਾਨ ਹੈ। ਅੱਜ ਕੱਲ੍ਹ ਸਿੱਖੀ ਦੇ ਜਿਹੜੇ ਵੱਡੇ ਦਰਬਾਰ ਲੱਗ ਰਹੇ, ਜਿਹੜੀਆਂ ਵੱਡੀਆਂ ਉਹਦਾ ਐਡਾ ਸਿੱਖੀ ਦਾ ਇਕੱਠ ਹੋ ਰਿਹਾ, ਕਿਤੇ ਕਿਸ ਕੋਈ ਨਾਮ ਜਪਦਾ ਹੈ? ਜੇ ਕਿਤੇ ਸ਼ਬਦ ਦਾ ਪਤਾ ਲੱਗ ਜਾਵੇ ਵੀ ਬਾਬੇ ਨਾਨਕ ਵੇਲੇ ਸੀ, ਸਾਰਿਆਂ ਵਿੱਚ ਆ ਉੱਠ ਸਕਦਾ, ਲੇਕਿਨ ਅਗਿਆਨਤਾ 'ਚ ਹੈ। ਕੌਮ ਨੂੰ ਐਜੂਕੇਟ ਕਰਨਾ ਪੈਣਾ ਸ਼ਬਦਾਂ ਰਾਹੀਂ। ਭਾਈ ਆਹ ਵੀ ਲੀਹ ਫੜੀਏ ਜੋ ਬਾਬੇ ਨਾਲ ਤੋਰੀ ਸੀ ਔਰ ਆਪ ਲਿਖ ਰਹੇ ਨੇ ਸਿੱਖ ਛਕਣਾ ਲੱਭੋਗੇ ਤੇ ਕਿੱਥੇ ਲੱਭੋਗਾ। ਉਹ ਦੇਖਿਆ ਉਹਦੇ ਲਈ ਹੈ। ਸਾਰੀ ਕੌਮ ਨੂੰ ਪਿਆਰ ਦੇ ਨਾਲ ਹੀ ਸਮਝਾ ਰਹੇ ਹਾਂ, ਅੰਮ੍ਰਿਤ ਠੀਕ ਹੈ, ਇੱਜ਼ਤ ਦਾ ਲਫ਼ਜ਼ ਦੇ ਰਹੇ ਨੇ, ਅੰਮ੍ਰਿਤ ਬਣਾਉਣਾ ਅਸੀਂ ਅੰਦਰ। ਇਹ ਪਹਿਲਾਂ ਗੁਰਮੰਤਰ ਲੈਣਾ, ਦੀਖਿਤ ਹੋਣਾ, ਚੇਲੇ ਇਸ ਰਾਹ 'ਤੇ ਆਉਣਾ, ਸਿੱਖ ਬਣਨਾ ਪਹਿਲਾਂ, ਇਹ ਰਸਮ ਹੈ ਇੱਕ। ਇਸ ਕਰਕੇ ਇਹਦੇ ਵਿੱਚ ਜਿਹੜਾ ਗੁਰਮੰਤਰ ਮਿਲਦਾ ਹੈ ਉਹਨੂੰ ਅਸੀਂ ਬਹੁਤ ਸਾਰਾ ਸ਼ਬਦ ਵਰਤਿਆ ਹੈ ਮਹਾਰਾਜ ਨੇ ਸਾਰੀ, ਕਿਉਂਕਿ ਬਾਹਮਣ ਦਾ ਗੁਰਮੰਤਰ ਬਦਨਾਮ ਹੋ ਚੁੱਕਾ ਸੀ। ਇੰਨਾ ਬਾਹਮਣ ਦਾ ਜਿੰਨਾ ਗੁਰਮੰਤਰ ਦਿੰਦਾ ਸੀ ਮਹਾਰਾਜ ਨੇ ਗੁਰਮੰਤਰ ਘੱਟ ਵਰਤਿਆ ਹੈ, ਉਹਦੇ ਲਈ ਸ਼ਬਦ ਵਰਤਿਆ ਸਾਰੀ ਬਾਣੀ 'ਚ, ਉਹ ਅਸੀਂ ਲਿਆ ਰਹੇ ਹਾਂ। ਔਰ ਦੇਖਿਆ ਇਹ ਖੰਡੇ ਬਾਟੇ ਦੀ ਪੌਲ ਹੈ ਹੁਣ, ਔਰ ਪਹਿਲਾਂ ਇਹਨੂੰ ਦੇਖੇ ਕਿਹਾ ਜਾਂਦਾ ਸੀ, ਔਰ ਅੰਮ੍ਰਿਤ ਛਕਣਾ ਨਹੀਂ ਹੈ, ਅੰਮ੍ਰਿਤ ਅਸੀਂ ਬਣਾਉਣਾ ਹੈ। ਸਿੱਖ ਹੁਣ ਜੇ ਦੇਖਿਆ ਲਈ ਨਾ ਹੋਊ ਤੇ ਮਾਫ ਕਰਨਾ, ਮੇਰੇ ਮੂੰਹੋਂ ਨਿਕਲ ਜਾਂਦਾ ਵੀ ਕੀ ਘੁੱਗੂ ਜਾਪੂਗਾ, ਸੁਣਿਆ ਸੁਣਾਇਆ ਕੰਮ ਨਹੀਂ ਹੋਣਾ, ਉਹਦਾ ਅਸਰ ਹੋਰ ਹੈ। ਉਹ ਨਹੀਂ ਹੈ ਵੀ ਉਹਦਾ ਅਸਰ ਨਹੀਂ ਹੈ, ਜੇ ਕੋਈ ਕਰ ਨਹੀਂ ਸਕਦਾ ਸਾਡਾ ਮੰਤਰ ਕੋਈ ਵੀ ਜਪ ਸਕਦਾ, ਮੈਂ ਉਹਦੀ ਜਾਂ ਬਾਹਮਣ ਵਾਂਗੂ ਜੀਭ ਕੱਟੀ ਜਾਂ ਕਿਸੇ ਨੂੰ ਹੱਕ ਨਹੀਂ ਹੈ, ਲੇਕਿਨ ਜੋ ਗੁਰੂ ਦੇ ਥਰੂ ਹੋ ਕੇ ਜਪਣਾ ਉਹਨੂੰ ਗੁਰਮੁਖੇ ਸਿਸਟਮ ਕਿਹਾ ਹੈ। ਉਹਦੀ ਹੋਰ ਕਲਾ ਉਹਦੇ ਪਿੱਛੇ, ਉਹ ਗੁਰੂ ਉਦੋਂ ਗਿਆਨ ਹੁੰਦਾ। ਇਸ ਕਰਕੇ ਸਿੱਖ ਸਭਾ ਦੀ ਗੁਰਮੁਖੇ ਸੁਣਨਾ, ਔਰ ਦੋ ਨਾਣੇ ਆ ਬੁਲਾਉਣੇ ਸਿਰ, ਇੱਕ ਨੰਨਾ ਕਹਿ ਕੇ ਨਾਣਾ ਨਹੀਂ ਬੁਲਾਉਣਾ, ਜਿੱਦਾਂ ਲਿਖਿਆ ਉੱਦਾਂ ਪੜ੍ਹਨਾ ਸੁਣਨਾ, ਦੋ ਨਾਣੇ ਹੈ। ਇਸ ਕਰਕੇ ਸੱਚਾ ਨਾਂ ਉਹਨੂੰ ਫਿਰ ਕੰਨਾ ਨਾ ਨਾਂ ਸੁਣਨਾ, ਔਰ ਫਿਰ ਮਹਾਰਾਜ ਕਹਿੰਦੇ ਨਾਨਕ ਆਖਣ ਵੇਰਾ ਵੇਰ, ਦੇਖੋ ਕਿਆ ਸਾਫ ਲਿਖਿਆ, ਆਖਣ ਵੇਰਾ ਵੇਰ। ਮੈਂ ਵੀ ਵਾਰ ਵਾਰ ਫਿਰ ਨਾਮ ਸਿੱਖਾ, ਐਡੀ ਗਰੀਬੀ ਸੀ ਗੁਰੂ ਮਹਾਰਾਜ ਦੇ, ਅਸੀਂ ਦੱਸਾਂਗੇ ਕਿੱਦਾਂ ਬਾਬਾ ਆਣ ਕੇ ਬੈਠਦਾ ਸੀ, ਜਿਸ ਵੇਲੇ ਮਸਤਾਨੀ ਚਾਲ ਚੱਲਦਾ ਸੀ, ਕਿੱਦਾਂ ਬਾਬੇ ਦੇ ਪੈਰਾਂ 'ਚ ਤਪਲੇ ਔਰ ਅਨਹਦ ਸ਼ਬਦ ਵੱਜਦਾ ਸੀ ਜਿਸ ਵੇਲੇ ਤੁਰਦੇ ਸੀ। ਐਸਾ ਸ਼ਬਦ ਮਹਾਰਾਜ ਨੇ ਰਚਿਆ, ਸਿੱਖ ਨੂੰ ਚਾਹ ਉੱਠਦਾ ਵੀ ਉਹੋ ਜਿਹੀ ਸੰਗਤ ਹੋਵੇ ਔਰ ਉਹੋ ਜਿਹਾ ਸਾਡਾ ਨਾਮ ਜਪਣ ਵਾਲਾ ਜੀਵਨ ਹੋਵੇ। ਸਿੱਖ ਨਾਨਕੇ ਦਾ ਮੈਂ ਵੀ ਬਾਰ ਬਾਰ ਜਾ ਕੇ ਵਿੱਚ ਬੈਠ ਕੇ ਨਾਮ ਜਪਦਾ ਹਾਂ, ਨਾਨਕੇ ਆਖਣ ਬਸ। ਜਿਹੜੀਆਂ ਬਾਕੀ ਸਭਾ 'ਚ ਨੱਚ ਰਹੇ ਨੇ, ਟੱਲੀਆਂ ਵਜਾ ਰਹੇ ਨੇ, ਕੁਛ ਕਰ ਰਹੇ ਨੇ, ਮਾਰ ਸਾਰੀ ਇੱਦਾਂ ਭਗ, ਉਹ ਮਹਾਰਾਜ ਕਹਿੰਦੇ ਇਹੋ ਮੇਰਾ ਨੱਚਣਾ, ਇਹ ਰੰਗ ਚੜ ਜਾਇਆ ਮੈਨੂੰ ਭਈ ਇੱਤ ਰੰਗ ਇੱਤ ਰੰਗੇ
ਇੱਤ ਰੰਗੇ ਨਾਚੋ ਇਹ ਰੱਖੇ ਰੱਖੇ ਪੈਰ,
ਜਿਹਦਾ ਪੈਰਾਂ 'ਚ ਕੁੰਗਰੂ ਆ, ਸਾਰਾ ਕੁਛ ਬੰਨ ਕੇ ਬੁੱਤਾਂ ਦੇ ਸਾਹਮਣੇ ਸਾਰੀ ਗਾਂ ਭਗਤੀਆਂ ਹੋ ਰਹੀਆਂ ਸੀ, ਕਹਿੰਦਾ ਮੇਰਾ ਨੱਚਣਾ ਹੁਣ ਮੋਹਰੋ ਸੌ ਹਰੇ ਟੋਲੇ ਨੰਗੇ ਕਰਨਗੇ ਸਾਰੇ ਜਿੰਨਾ ਪੂਰਾ। ਕੀ ਮਜ਼ਾਲ ਹੈ ਕਿ ਸਿੱਖ ਇਹੋ ਜਿਹਾ ਸ਼ਬਦ ਯਾਦ ਕਰਕੇ ਵੀ ਇਸ ਗਾਉਣ ਵਜਾਉਣ ਜਾਂ ਇਹਨਾਂ ਚੀਜ਼ਾਂ ਨੂੰ ਸੁਣ ਜਾਏ, ਉਹ ਕਰੋ ਬਾਣੀ ਨੂੰ ਗਾਓ। ਅਸੀਂ ਹੁਣ ਬਾਣੀ ਗਾ ਰਹੇ ਹਾਂ ਕਿ ਬਿਸ਼ਨ ਪਦਾ ਪੜ੍ਹ ਰਹੇ ਹਾਂ, ਅਸੀਂ ਬਿਸ਼ਨ ਪਦੇ ਨਹੀਂ ਪੜ੍ਹ ਰਹੇ, ਅਸੀਂ ਨਰੋਲ ਬਾਣੀ ਦੇ ਕੇ ਕਹਿ ਗਾਓ, ਬਾਣੀ ਗਾਉਣ ਵਾਲੀ ਹੈ, ਪਰ ਕਿਸੇ ਉਹਦੇ ਵਿੱਚੋਂ ਕੋਈ ਚੀਜ਼ ਲੱਭੋ ਤਾਂ ਸਹੀ, ਵੀ ਨਾ ਕਿ ਉਹਦੇ ਵਿੱਚ ਉਲਟੀਆਂ ਰੀਤਾਂ 'ਚ ਪੈ ਜਾਣਾ। ਗਾਉਣ ਦਾ ਤਾਂ ਫਾਇਦਾ ਜੀ, ਗੁਰੂ ਨੂੰ ਸਮਝੀਏ ਆਪਣੇ ਨੂੰ, ਸਾਡਾ ਸ਼ਬਦ ਗੁਰੂ ਹੈ ਪਹਿਲਾਂ, ਇਹ ਵਿਚਾਰਨ ਵਾਲਾ ਵੀ ਸ਼ਬਦ ਹੈ, ਜਪਣ ਵਾਲਾ ਵੀ ਸ਼ਬਦ ਹੈ, ਅਸੀਂ ਗਾਂ ਪਰ ਕਰਨ ਲਿਆ ਰਹੇ ਹਾਂ ਵੀ ਸਾਡੇ ਦੋਨੋਂ ਕਿਸਮ ਦੇ ਸ਼ਬਦ ਹੈ। ਇਸ ਕਰਕੇ ਮਹਾਰਾਜ ਆਹ ਜਿਹੜਾ ਦੀਖਿਆ ਵਾਲਾ ਸ਼ਬਦ ਹੈ, ਜਪਣ ਵਾਲਾ ਸ਼ਬਦ ਹੈ, ਔਰ ਇਹਦਾ ਉਸ ਸਭਾ 'ਚ ਚਾਹ ਚੜਿਆ ਰਹਿੰਦਾ ਸੀ। ਬਾਬਾ ਨਾਨਕ ਕਹਿੰਦਾ ਮੈਂ ਵੀ ਪਿੱਛੇ ਆਣ ਕੇ ਵਾਰ ਵਾਰ ਨਾਮ ਨੂੰ ਕਹਿੰਦਾ, ਇਹ ਤਰੰਗੇ ਨਾਚੂੰ ਰੱਖੇ ਰੱਖੇ ਪੈਰ, ਬਸ ਮੇਰਾ ਨੱਚਣਾ ਸਭ ਕੁਝ, ਜੋ ਤੁਸੀਂ ਭਗਤੀ ਕਰ ਰਹੇ ਹੋ ਮੇਰਾ ਇੱਦਾਂ ਹੀ ਰੰਗ ਚੜ੍ਹਿਆ ਹੈ। ਜਿੱਦਾਂ ਨੱਚਣ ਵਾਲੇ ਨੂੰ ਪੈਰ ਰੱਖ ਰੱਖ ਕੇ ਨੱਚਣਾ, ਪੈਰਾਂ 'ਚ ਕੰਗਰੀਆਂ ਨੱਚਣ ਨੂੰ ਸਵਾਦ ਆਉਂਦਾ, ਕਹਿੰਦਾ ਮੈਨੂੰ ਵੀ ਇੱਦਾਂ ਵਾਰ ਵਾਰ ਨਾਮ ਜਪਣ ਦਾ ਸਵਾਦ ਆਉਂਦਾ ਹੈ। ਨਾਨਕਿਆ ਆ ਵੈ ਜਿਹੜੀ ਮੈਂ ਸਲਾਹ ਹੈ ਰੱਬ ਨੂੰ ਪੂਜਣਾ, ਉਹਨੂੰ ਸਲਾਉਣਾ ਔਰ ਪੂਜਾ ਕਰਨੀ, ਰੱਬ ਨੂੰ ਮੈਂ ਕਿਸ ਤਰ੍ਹਾਂ ਸਲਾਉਣਾ ਹੈ, ਮੈਂ ਬੰਦਗੀ ਕਿੱਦਾਂ ਕਰਨਾ, ਮਹਾਰਾਜ ਕਹਿੰਦਾ, ਔਰ ਸਾਰੇ ਤੌਲ ਇਸ ਮੇਰੀ ਬੰਦਗੀ 'ਚ ਆ ਜਾਂਦੇ ਹੈ। ਆਈ ਰਹੋ ਦੀ ਤੁਕ
ਜਾਣ ਸਾਲਾ ਮਨ
ਬੜੀ ਵੱਡੀ ਰਹੋ ਦੀ ਗੱਲ ਕਹਿ ਰਹੇ, ਕਹਿੰਦੇ ਹੋਰ ਬਾਈ ਜਦੋਂ ਤੂੰ ਨੱਚ ਨੁੱਚ ਰਿਹਾ ਤੇਰਾ ਮਨ ਨਚਾ ਰਿਹਾ ਤੈਨੂੰ, ਤੂੰ ਮਾਂ ਉਹ ਤੇ ਰੱਬ ਖੁਸ਼ ਹੋਣਾ ਜਿਸ ਸਲਾਹ 'ਤੇ ਹੋਰ ਨੱਚਣਾ ਖੁਸ਼ੀਆਂ ਮਨ ਮਾਂ। ਇਸ ਕਰਕੇ ਜਿਹੜੀਆਂ ਤੂੰ ਬਾਕੀ ਕੰਮ ਆ ਸਾਰੇ ਹੁਣ ਦੱਸਣਗੇ, ਬਾਜੇ ਵਜਾ ਰਿਹਾ ਸਭ ਕੁਝ ਦੁਨੀਆਂ ਲਈ ਕਰ ਰਿਹਾ ਤੂੰ, ਉਹਦੇ ਉਹ ਪਹਿਲੇ ਰਹਾਉ ਤੂੰ ਪਹਿਲੀਆਂ ਤੁਕਾਂ ਦੱਸਣਗੇ ਵੀ ਇਹ ਇਹ ਤੂੰ ਕੀ ਕਰ ਰਿਹਾ ਹੈ, ਐਸੇ ਐਸਾ ਡੂੰਘਾ ਸ਼ਬਦ ਹੈ, ਔਰ ਆਪੇ ਪਿਆਰ ਨਾਲ ਅਸੀਂ ਗਾ ਗਾ ਕੇ ਪੜ੍ਹਾਂਗੇ, ਕਾਫੀ ਮਾਮਲਾ ਹੱਲ ਹੋ ਜੂ। ਇਸ ਕਰਕੇ ਇੱਥੋਂ ਸ਼ਬਦ ਸੁਣ ਰਿਹਾ ਹਾਉ ਦੀ ਤੋਂ ਗਾ ਲਈਏ ਪਹਿਲਾਂ, ਇਹ ਪੂਰੇ ਸਾਰੇ ਪੂਰੇ ਤਾਲ ਕਰ ਰਹੇ। ਜੇ ਤੂੰ ਰੱਬ ਦੀ ਬੰਦਗੀ ਸਲਾਹ ਕਰਨੀ ਠੀਕ ਤਰ੍ਹਾਂ ਸਿੱਖ ਗਿਆ ਵੀ ਆਹ ਅਸਲ ਟਿਕਾਣੇ ਪੈਣੀ ਹੈ,
ਜਾਣੇ ਸਾਲਾ ਇਹ ਹੋਰ ਨੱਚਣਾ ਖੁਸ਼ੀਆਂ ਮਨ
ਪੂਰੇ ਤਾਲ ਤਾਂ ਹੁਣ ਮਹਾਰਾਜ ਇੱਥੋਂ ਸ਼ੁਰੂ ਕਰਨਗੇ ਵੀ ਜਿਹੜੇ ਤੂੰ ਬਾਜੇ ਵਜਾ ਰਿਹਾ ਆਪਣੀ ਮਾਤਾ ਦਾ ਬਾਜਾ ਵਜਾ, ਕੈਸਾ ਸ਼ਬਦ ਹੈ ਮਹਾਰਾਜ ਕਹਿੰਦੇ ਜਿਹੜੀ ਤੇਰੀ ਅੰਦਰ ਮਾਤਾ ਹੈ ਨਾ ਉਹਦਾ ਤਾਂ ਬਣਾ ਹਾਂ ਬਾਜਾ ਅਤੇ ਪਖਾਵਜ ਆ ਜਿਹੜਾ ਤੂੰ ਢੋਲਕੀ ਛਾਣੇ ਜਾਂ ਢੋਲਕੀ ਆ ਪਖਾਵਜ ਖੜਤਾ ਲਾਵਾਂ ਕਈ ਸਾਧਾਂ ਦੇ ਨਾਂ ਹੈ ਉਹਨੂੰ ਕਹਿੰਦਾ ਉਹ ਭਾਉ ਤੇਰਾ ਸ਼ੌਕ ਹੈ ਹੋਏ ਆਨੰਦ ਸਦਾ ਮਨੇ ਚਾਓ ਇਹ ਭਗਤੇ ਇਹੋ ਤਪਤਾਓ ਇਹ ਤਿਰੰਗੇ ਨਾਚੋਂ ਰੱਖ ਰੱਖ ਪਾਓ ਬਹੁਤ ਉੱਚੀ ਅਵਸਥਾ ਵੀ ਮੈਂ ਆਪਣੀ ਮੱਤ ਨੂੰ ਵਾਜਾ ਬਣਾਉਣਾ ਹੈ ਮੈਂ ਬਾਹਰਲੇ ਮਸਨੂਈ ਵਾਜੇ ਨਹੀਂ ਵਜਾਉਂਦਾ
ਵਾਜਾ ਮੱਤੇ
ਪਖਾਵਜ ਕਹਿੰਦੇ ਤਪਲੇ ਨੂੰ ਵਾਜਾ
ਮੱਤੇ
ਮੇਰਾ ਮੱਤ ਜਿਹੜੀ ਆਪਣੀ ਮੱਤ ਹੈ ਮੈਂ ਬਾਹਰ ਨਹੀਂ ਜਾਣ ਦਿੰਦਾ ਇਸ ਕਰਕੇ ਮੈਂ ਆਪਣੀ ਮੱਤ ਦਾ ਹੀ ਮੈਂ ਜਿਹੜਾ ਵਾਜਾ ਉਹ ਮੱਤ ਦਾ ਬਣਾਉਣਾ ਹੈ ਔਰ ਪਖਾਵਜ ਕਹਿੰਦੇ ਤਪਲੇ ਨੂੰ ਉਹ ਮੇਰਾ ਸ਼ੌਕ ਹੈ ਇਸ਼ਕ ਹੈ ਅਕਾਲ ਪੁਰਖ ਦਾ ਭਾਉ ਕਹਿੰਦੇ ਚਾਓ ਨੂੰ
ਵਾਜਾ ਮੱਤੇ
ਸਤ ਸੰਤੋਖ ਆ ਦੇਖ ਮੇਰੇ ਤਪਲੇ ਦੇ ਦੋ ਪੁੜੇ ਕੀ ਹੈ ਇੱਕ ਪੁੜਾ ਸੱਤ ਦਾ ਇੱਕ ਸੰਤੋਖ ਦਾ
ਸਤ ਸੰਤੋਖ ਵਜੇ
ਮੇਰੀ ਜ਼ਿੰਦਗੀ ਐਸੀ ਬੈਲੈਂਸਡ ਜ਼ਿੰਦਗੀ ਹੈ ਐਸਾ ਮੇਰਾ ਜੀਵਨ ਹੈ ਅਤੇ ਮੇਰਾ ਸੱਤ ਦਾ ਗੁਣ ਹੈ ਅੰਦਰ ਸੰਤੋਖ ਦਾ ਇਹ ਮੇਰੇ ਤਪਲੇ ਹੈ
ਸਤ ਸੰਤੋ ਵਜੇ
ਤੁਸੀਂ ਤੇ ਬਾਹਰ ਬਾਜਾ ਵਜਾ ਰਹੇ ਹੋ ਮੇਰੇ ਪੈਰਾਂ 'ਚ ਬਾਜੇ ਅਨਹਦ ਸ਼ਬਦ ਦੇ ਵੱਜ ਰਹੇ ਹੈ ਦੇਖੋ ਮਹਾਰਾਜ ਦੀ ਕਮਾਈ ਜਦੋਂ ਤੁਰਦੇ ਸੀ ਖੱਬੇ ਸੱਜੇ ਅਤੇ ਗੁਰਮੰਤਰ ਦਾ ਜਪ ਕਰਦੇ ਜਾਂਦੇ ਔਰ ਸਾਰੇ ਦੋਵਾਂ ਪੈਰਾਂ 'ਚ ਅਨਹਦ ਸ਼ਬਦ ਵੱਜਣ ਲੱਗ ਪੈਂਦਾ ਸੀ ਇਹ
ਸਤ ਸੰਤੋ
ਅੱਜ ਸਿਧਾ ਦੁਨੀਆਂ 'ਚ ਕੋਈ ਬਾਜਾ ਨਹੀਂ ਨਿਕਲਿਆ ਜਿਹੜਾ ਪੈਰਾਂ ਨਾਲ ਵਜਾ ਲਿਆ ਹਾਰਮੋਨੀਅਮ ਵੀ ਹੱਥਾਂ ਨਾਲ ਸਾਰੀ ਚੀਜ਼ ਪੈਰਾਂ ਨਾਲ ਜੇ ਬਾਜਾ ਵਜਾਇਆ ਹੈ ਤੇ ਬਾਬੇ ਨਾਨਕ ਨਾਲ ਵਜਾਇਆ ਹੈ ਉਹ ਦੇਖੀਏ
ਸਤ ਸੰਤੋਖ ਵਜੇ
ਮੇਰੇ 'ਚ ਦੂਜਾ ਭਾਵ ਨਹੀਂ ਹੈ ਮੇਰਾ ਰਾਗਨਾਦ ਹੈ ਦੂਜੇ ਭਾਵ ਨੂੰ ਕੱਟ ਕੇ ਮਹਾਰਾਜ ਨੇ ਲਿਖਿਆ ਬੜਾ ਡੂੰਘਾ ਸ਼ਬਦ ਹੈ ਕਹਿੰਦਾ ਰਾਗਨਾਦ ਮੇਰਾ ਕੀ ਹੈ ਮੇਰੇ 'ਚ ਦੂਜਾ ਭਾਵ ਹੈ ਹੀ ਨਹੀਂ ਹੈ
ਰਾਗਨਾਦ ਨਹੀਂ ਦੂਜਾ ਭਾਵ ਉਹ ਇਤ ਰੰਗੇ ਨਾਚ ਰੱਖੇ
ਰੱਖੇ ਪਾ ਫਿਰ ਨਾ ਨੱਚਣ ਵਾਲੇ ਖਾੜਿਆਂ ਦੇ ਵਿੱਚ ਨਾ ਜਿਹੜੇ ਨੱਚਣ ਵਾਲੀ ਜਾਂ ਨੱਚਣ ਵਾਲਾ ਹੁੰਦਾ ਸੀ ਸਾਰਾ ਘੁੰਗਰੂ ਬੰਦੇ ਉਹ ਫਿਰ ਸਿੱਧਾ ਨੱਚਣ ਦੀ ਬਜਾਏ ਜ਼ਮੀਨ 'ਤੇ ਫੇਰੀਆਂ ਮਾਰਦਾ ਸੀ ਜ਼ਮੀਨ ਦੇ ਉੱਤੇ ਮਾਰ ਬੈਠ ਕੰਮ ਜਿਮਨਾਸਟਿਕ ਕਰਨੀ ਜ਼ਮੀਨ ਦੇ ਉੱਤੇ ਲੋਟ ਪੋਟ ਹੋਣਾ ਘੱਗਰੀਆਂ ਖਿਲਾਰਨੀਆਂ ਸਾਰਾ ਉਹ ਜਿਹੜੀ ਫੇਰੀ ਮਾਰਦੇ ਸੀ ਨਾ ਭੌਂਕੇ ਜਿਹੜੀ ਫੇਰੀ ਮਾਰਨੀ ਨੱਚਣ ਦੀ ਮਹਾਰਾਜ ਦੀ ਫੇਰੀ ਦੇਖਿਓ ਬਾਬਾ ਨਾਨਕ ਵੀ ਫੇਰੀ ਮਾਰਨ ਲੱਗਾ ਹੁਣ ਕੀ ਹੈ
ਫੇ ਭੌ ਫੇਰੀ ਹੋਵੇ
ਮਨ ਚੀਤੇ ਉਹ ਤੁਸੀਂ ਜਿਹੜੀਆਂ ਫੇਰੀਆਂ ਮਾਰਨ ਡਈਆਂ ਜਾਂ ਮਾਰਨ ਡਏ ਆ ਮਾਰ ਸਾਰਾ ਰੱਬ ਕੋਲੋਂ ਤੇ ਡਰੋ ਮੌਤ 'ਤੇ ਵੀ ਆਉਣਾ। ਤੂੰ ਮਹਾਰਾਜ ਕਹਿੰਦਾ ਮੈਨੂੰ ਸਦਾ ਰੱਬ ਯਾਦ ਹੈ ਔਰ ਭਾਇਆ ਦਾ ਭਾਵ ਫੇਰੀ ਹੋਵੇ ਮਨੇ ਚੀਤ ਜਾਂ ਮੇਰੇ ਜਿਹੜਾ ਬਹਿੰਦੇ ਆ ਉੱਠਦੇ ਆ ਇਸ਼ਕ ਹੈ ਨਾਮ ਜਪਣ ਦਾ ਉਹ ਨੀਤਾ ਨੀਤ ਉਹ ਹੈ। ਫਿਰ ਜ਼ਮੀਨ 'ਤੇ ਲੇਟ ਕੇ ਜਾਂਦੀਆਂ ਸੀ, ਪਹਿਲਾਂ ਤਾਂ ਖੜ੍ਹੇ ਹੋ ਕੇ ਫੇਰੀ ਮਾਰਨੀਆਂ ਫਿਰ ਜ਼ਮੀਨ 'ਤੇ ਕਈ ਚੱਕਰ ਲਾਉਣੇ। ਉਹ ਕਹਿੰਦਾ ਇਹ ਜਿਹੜਾ ਗਧੇ ਵਾਂਗੂ ਲੇਟਣਾ ਮਹਾਰਾਜ ਦੇਖਿਓ ਆਪਣੀ ਲੇਟਣੀ ਵੀ ਮਾਰਨਗੇ ਹੁਣ ਇਸੇ 'ਚ। ਇਹ ਸਾਰੀਆਂ ਗਾਂ ਰੱਬ ਨੂੰ ਮਿਲਣ ਦੇ ਤਰੀਕੇ ਦੱਸੇ ਜਾਂਦੇ ਸੀ। ਇਸ ਕਰਕੇ ਭਾਉ ਫੇਰੀ ਬਹਿੰਦੇ ਉੱਠਦੇ ਆ ਕੀ ਹੈ
ਬਹਿੰਦੇ ਵਾਹਿਗੁਰੂ 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 ਵਾਹਿ ਬਹਿੰਦਿਆਂ ਉੱਠਦਿਆਂ।
ਉਹ ਤੁਸੀਂ ਤਨ ਦੀ ਲੇਟਣੀ ਮਾਰ ਰਹੇ ਹੋ, ਆਪਣੇ ਤਨ ਨੂੰ ਸਵਾਹ ਹੋ ਜਾਣਾ ਤੁਹਾਡੇ ਕਿਸੇ ਦਿਨ ਕਬਰ ਦੇ ਉੱਤੇ ਜਾਂ ਸੀੜੀਆਂ ਦੇ ਉੱਤੇ ਇਸ ਤਨ ਨੂੰ ਰੱਖ ਲੈਣਾ ਜਿਹੜੀ ਤੁਸੀਂ ਲੇਟਣ ਡਏ ਹੋ। ਇਸ ਤਨ ਦੇ ਨਾਲ ਲੇਟਣੀਆਂ ਮਾਰ ਮਾਰ ਕੇ ਕਰ ਰਹੇ ਹੋ ਨਾਚ। ਉਹ ਮਹਾਰਾਜ ਕਹਿੰਦਾ ਲੇਟਣ ਲੇਟੇ
ਜਾਣੇ ਤਨ ਸਵਾਹ।
ਸ਼ਿੰਗਾਰ ਕੇ ਤਨ ਨੂੰ ਤੁਸੀਂ ਲੋਕਾਂ ਨੂੰ ਦਿਖਾ ਰਹੇ ਹੋ, ਸਾਰਿਆਂ ਨੂੰ ਇਹਨੂੰ ਤਨ ਨੂੰ ਕਹੋ ਉਹ ਤੂੰ ਤਾਂ ਸੁਭਾਅ ਹੋ ਜਾਣਾ, ਤੈਨੂੰ ਲੇਟਣੀਆਂ ਸੁੱਜਣ ਨਹੀਂ ਆ।
ਲੇਟੇ ਜਾਣੇ ਤਨ ਸੁਆਰੰਗ
ਬਾਬਾ ਨਾਨਕ ਟੋਲਾ ਲਾਉਂਦਾ ਸ਼ਬਦ ਆ। ਤੈਨੂੰ ਮੈਂ ਸਿੱਖਾਂ ਦੀ ਸਭਾ ਦੱਸਾਂ ਉਹ ਕੀ ਸੀ
ਸਿੱਖ ਸਭਾ
ਬਾਰੰਗ ਬਾਰ
ਜਪੀਏ ਪ੍ਰਭ ਨਾ
ਇਹ ਬਾਰੰਗ ਬਾਰ
ਜਪੀਏ ਪ੍ਰਭ ਨਾ ਇਹ ਸਿੱਖ
ਚਾਹ ਚੜਿਆ ਰਹਿੰਦਾ ਸੀ ਜਿਹੜਾ ਦੇਖਿਆ ਚ ਸ਼ਬਦ ਉਹਨਾਂ ਨੂੰ ਮਿਲ ਗਿਆ ਸੀ। ਦੇਖਿਆ
ਆਖ ਬੁਝਾਇਆ
ਕਿਉਂਕਿ ਗੁਰੂ ਨਾਨਕ ਨਾਲ ਆਪ ਇਹ ਮੰਤਰ ਜਪਿਆ ਸੀ। ਕਿੱਦਾਂ
ਇੱਕ ਆਖ ਆਖ ਸ਼ਬਦ ਪਾਖ ਹੈ ਅਰਧ ਉਰਧ ਦਿਨ ਰਾਤ ਇੱਕ ਆਖ ਆਖ ਸ਼ਬਦ ਪਾਖ ਹੈ ਅਰਧ ਉਰਧ ਦਿਨ।
Room.
सिखो शब्द प्यार हो
भाई सिखो शब्द प्यार हो जन्म मरण की ते मोखे गुजल सदा सुखी नानक सिमरत ते
वाहिगुरु जी का खालसा वाहिगुरु जी की फतेह।